ਵਡੋਦਰਾ ਸਰ ਉਰ ਸੁਰ ਸਾਰੇ ਕਮਲਾ ਸਨ ਕੇ ਪਾਸ ਬਧਾਰੇ ਬੰਦਨ ਕਰ ਨਿਜ ਬਿਨੈ ਸੁਣਾਈ ਕਸ ਨ ਚਿੰਤ ਤੁਮ ਲੋਕ ਨਰਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦੋਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਯੁਗ ਯੁਗ ਅਟਲ ਸ਼ਬਦਾ ਉਤਾਰ ਬਾਣੀ ਦੇ ਗੋਹ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਜੀ ਦੇ ਤਿੰਨ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਮਿੱਤਰਾਂ ਪ੍ਰਤੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰਾਂ ਸਰਵਣ ਕਰਦੇ ਹੋ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਧੂ ਦੱਤਾਤਰੇ ਧਰਤੀ ਤੋਂ ਉੱਪਰਲੀਆਂ ਥਾਵਾਂ ਤੇ ਜਾਂਦੇ ਹੋਏ ਜਦੋਂ ਪ੍ਰਹਿਲਾਦ ਭਗਤ ਦੇ ਕੋਲ ਪੁੱਜੇ ਹਨ ਤਾਂ ਆਪਸ ਵਿੱਚ ਮਿਲ ਕੇ ਬੜਾ ਸੁੱਖ ਮਿਲਿਆ, ਇੱਕ ਦੂਜੇ ਨੂੰ ਨਮਸਕਾਰਾਂ ਕੀਤੀਆਂ ਹਨ ਤੇ ਪਾਤਸ਼ਾਹ ਜੀ ਤੋਂ ਜਦੋਂ ਭਾਈ ਬਾਲਾ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਭਗਤ ਪ੍ਰਹਿਲਾਦ ਕੋਲੋਂ ਉਹਨਾਂ ਦੀ ਪੂਰਨ ਸਾਖੀ ਸੁਣਨਾ ਕੀਤੀ, ਆਖਿਆ ਇਹ ਭਗਤ ਪ੍ਰਹਿਲਾਦ ਜੀ ਸਾਰੇ ਸੰਸਾਰ ਵਿੱਚ ਤੁਹਾਡੀ ਕਹਾਣੀ ਤੁਹਾਡਾ ਜਸ ਸਾਰਾ ਸੰਸਾਰ ਜਾਣਦਾ ਹੈ ਵੀ ਉਸ ਅਕਾਲ ਪੁਰਖ ਨੇ ਤੁਹਾਨੂੰ ਕਿਵੇਂ ਰੱਖਿਆ ਕਰਨਾ ਕੀਤਾ। ਪਰ ਭਗਤ ਪ੍ਰਹਿਲਾਦ ਜੀ ਅਸੀਂ ਸੁਣਿਆ ਤਾਂ ਹੈ ਪਰ ਜਿਹੜੀ ਆਪ ਬੀਤੀ ਹੁੰਦੀ ਹੈ ਨਾ ਉਹ ਆਪ ਬੀਤੀ ਆਪ ਹੀ ਸੁਣਾਈ ਜਾ ਸਕਦੀ ਹੈ, ਜਿਹਦੇ ਉੱਪਰ ਬੀਤੀ ਹੋਵੇ ਉਹ ਪੂਰੀ ਤਰ੍ਹਾਂ ਸੁਣਾ ਸਕਦਾ। ਤੇ ਭਗਤ ਜੀ ਤੁਹਾਡੀ ਸਾਖੀ ਹੈ, ਸਾਰਾ ਸੰਸਾਰ ਗਾਉਂਦਾ, ਕਿਰਪਾ ਕਰਕੇ ਤੁਸੀਂ ਆਪਣੀ ਸਾਖੀ ਸੁਣਾਓ। ਸੋ ਭਗਤ ਪ੍ਰਹਿਲਾਦ ਜੀ ਆਪਣੇ ਪਿਤਾ ਤੋਂ ਇਤਿਹਾਸ ਸਾਰਾ ਸੁਣਾ ਰਹੇ ਨੇ ਵੀ ਕਹਿੰਦੇ ਜਦੋਂ ਅਕਾਲ ਪੁਰਖ ਨੇ ਸੂਰ ਦਾ ਅਵਤਾਰ ਧਾਰ ਕੇ ਪਹਿਰਾ ਅਵਤਾਰ ਧਾਰ ਕੇ ਹਰਨਾਕਸ਼ ਦੇ ਭਰਾ ਨੂੰ ਮਾਰਿਆ ਸੀ, ਉਸ ਵਕਤ ਹਰਨਾਕਸ਼ ਨੇ ਗੁੱਸਾ ਕਰਕੇ ਵੀ ਵਿਸ਼ਨੂੰ ਨੇ ਮੇਰੇ ਭਰਾ ਨੂੰ ਮਾਰਿਆ ਤੇ ਵਿਸ਼ਨੂੰ ਤੋਂ ਬਦਲਾ ਲੈਣ ਵਾਸਤੇ ਸੰਤਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਜਿੱਥੇ ਗਊ ਗਰੀਬ ਦਿਸਦਾ ਸੀ ਉੱਥੇ ਗਊ ਮਾਰ ਕੇ ਗਰੀਬਾਂ ਨੂੰ ਮਾਰ ਕੇ ਕੋਈ ਵੀ ਨਾਮ ਜਪਣ ਵਾਲਾ ਨਹੀਂ ਰਹਿਣ ਦਿੰਦੇ ਸੀ ਤੇ ਸਾਰੇ ਪਾਸੇ ਤਹਿਸ ਨਹਿਸ ਕਰ ਦਿੱਤੀ। ਜਦੋਂ ਚਾਰੇ ਪਾਸੇ ਰਾਜ ਹੋ ਗਿਆ ਤਾਂ ਹਰਨਾਕਸ਼ ਮੰਗਰਾਂਚਲ ਪਹਾੜੀ ਤੇ ਜਪ ਤਪ ਕਰਨ ਵਾਸਤੇ ਚਲਾ ਗਿਆ। ਮੰਗਰਾਂਚਲ ਪਹਾੜੀ ਤੇ ਐਸਾ ਤਪ ਕਰਨਾ ਕੀਤਾ ਕਈ ਯੁੱਗ ਕਈ ਸਾਲ ਬੀਤ ਗਏ। ਮੰਗਰਾਂਚਲ ਪਹਾੜੀ ਤੇ ਆਪਣਾ ਪੈਰ ਦਾ ਅੰਗੂਠਾ ਟਿਕਾ ਕੇ ਹੱਥ ਉੱਪਰ ਆਕਾਸ਼ ਵੱਲ ਕਰਕੇ ਆਪਣੀਆਂ ਜਟਾਵਾਂ ਆਪਣੇ ਕੇਸ ਖੋਲ੍ਹ ਕੇ ਉਸ ਅਕਾਲ ਪੁਰਖ ਬ੍ਰਹਮਾ ਦੇ ਧਿਆਨ ਵਿੱਚ ਜੁੜ ਕੇ ਕਾਫ਼ੀ ਸਮਾਂ ਉਪਾਸਨਾ ਕੀਤੀ ਅਤੇ ਜਦੋਂ ਬ੍ਰਹਮਾ ਵਰਗੇ ਦੇਵਤਿਆਂ ਨੇ ਸਿੰਦਰ ਵਰਗੇ ਦੇਵਤਿਆਂ ਨੇ ਬ੍ਰਹਮਾ ਕੋਲ ਜਾ ਕੇ ਪੁਕਾਰ ਕੀਤੀ ਅਤੇ ਬ੍ਰਹਮਾ ਕੋਲ ਆ ਕੇ ਤੇ ਦੇਵਤੇ ਆਏ ਹਨ ਆਪਣੀਆਂ ਪੁਕਾਰਾਂ ਕਰ ਰਹੇ ਨੇ ਅਤੇ ਬ੍ਰਹਮਾ ਜੀ ਜਿਸ ਤਰ੍ਹਾਂ ਇਸ ਹਰਨਾਕਸ਼ ਦੇ ਕੋਲ ਜਾਂਦੇ ਨੇ ਅਤੇ ਇਸ ਨੂੰ ਵਰ ਦਿੰਦੇ ਨੇ ਉਹ ਪ੍ਰਸੰਗ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਚਾਹੀਏ। ਜਿਹੜੀ ਸਾਖੀ ਭਗਤ ਪ੍ਰਹਿਲਾਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਬਾਲਾ ਜੀ ਨੂੰ ਸੁਣਾ ਰਹੇ ਸੀ, ਉਹ ਸਾਖੀ ਆਪਾਂ ਵੀ ਪਿਆਰ ਨਾਲ ਸਰਵਣ ਕਰਨਾ ਕਰੀਏ, ਮਨ ਪਿਰਤਿਆਂ ਇਕਾਦਰ ਕਰੀਏ ਤੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਪਣਾ ਕਰੋ ਜੀ। ਸਤਨਾਮ
ਸ਼੍ਰੀ
ਸਤਨਾਮ ਸ਼੍ਰੀ
ਸਾਹਿਬ ਜੀ ਜੋ ਪਈ
ਦੇਖਿਆ ਵੀ ਹਰਨਾਕਸ਼ ਕਈ ਸਾਲ ਹੋ ਗਏ ਬਹੁਤ ਭਾਰੀ ਤਪੱਸਿਆ ਕਰ ਰਿਹਾ ਹੈ ਤੇ ਹਜੇ ਤੱਕ ਉਹਨੇ ਆਪਣੀ ਤਪੱਸਿਆ ਚਲਾਈ ਨਹੀਂ, ਕੋਈ ਉਹਨੂੰ ਹਰਾ ਨਹੀਂ ਸਕਦਾ। ਬਿਨਾਂ ਤਪੱਸਿਆ ਤੋਂ ਹੀ ਉਹਦਾ ਇੰਨਾ ਬਲ ਹੈ ਤੇ ਜੇ ਇੰਨੇ ਸਾਲ ਤਪੱਸਿਆ ਕਰ ਲਈ ਤਾਂ ਉਸ ਵਕਤ ਕੀ ਬਣੇਗਾ। ਇਹ ਜਾਣ ਕੇ ਦੇਵਤਿਆਂ ਨੇ ਬ੍ਰਹਮਾ ਦੇ ਕੋਲ ਜਾ ਕੇ ਪੁਕਾਰ ਕੀਤੀ ਹੈ ਤੇ ਸਾਰੇ ਬ੍ਰਹਮਾ ਦੇ ਕੋਲ ਦੇਵਤੇ ਆ ਕੇ ਕਹਿਣ ਲੱਗੇ,
ਬੰਦਨ ਕਰ ਨਿਜ ਬਿਨਾ ਸੁਣਾਈ ਕਸਮ ਕਿਤ ਤੁਮ ਲੋਕ ਮਹਿਰਾਏ।
ਦੇਵਤਿਆਂ ਨੇ ਬ੍ਰਹਮਾ ਦੇ ਕੋਲ ਜਾ ਕੇ ਬੇਨਤੀ ਕੀਤੀ, ਨਮਸਕਾਰਾਂ ਕੀਤੀਆਂ, ਆਖਿਆ ਹੇ ਸਵਾਮੀ ਹੇ ਕਮਲਾਸਨ ਜੀ, ਤੁਸੀਂ ਕਿਵੇਂ ਨਚਿੰਤ ਹੋ ਕੇ ਬੈਠੇ ਹੋ, ਤੁਸੀਂ ਸੋਚਦੇ ਨਹੀਂ ਪਏ ਵੀ ਰਾਕਸ਼ ਰਾਜਾ ਹਰਨਾਕਸ਼ ਇੰਨਾ ਜਪ ਤਪ ਕਰ ਰਿਹਾ ਹੈ, ਇੰਨੇ ਤਪ ਤੋਂ ਬਾਅਦ ਉਹਨੂੰ ਫਲ ਦਿਓਗੇ ਤੇ ਉਹ ਫਲ ਸਾਨੂੰ ਸੰਤਾਂ ਨੂੰ ਦੁੱਖ ਦੇਵੇਗਾ। ਮਹਾਰਾਜ ਉਹ ਰਾਕਸ਼ ਬਿਰਤੀ ਵਾਲਾ ਹੈ ਤੇ ਤੁਸੀਂ ਉਹਦੇ ਵੱਲ ਦੇਖਦੇ ਕਿਉਂ ਨਹੀਂ।
ਇਰਨ ਕਸ਼ਪ ਤਪ ਕਰਤ ਕਠੋਰਾ ਜਗ ਮੈਂ ਭੈ ਪਸੇਰ ਕਿਉਂ ਓਰਾ।
ਜਿਹੜੇ ਹਰਨਾਕਸ਼ ਦਾ ਸਾਰੇ ਪਾਸੇ ਭੈ ਡਰ ਦੁਨੀਆ ਮੰਗਦੀ ਹੈ ਉਹ ਹਰਨਾਕਸ਼ ਹੁਣ ਤਪ ਕਰ ਰਿਹਾ ਹੈ, ਜਿਹਦਾ ਪਹਿਲਾਂ ਹੀ ਇੰਨਾ ਬਲ ਹੈ ਤੇ ਹੋਰ ਤਪ ਕਰਕੇ ਪਤਾ ਨਹੀਂ ਕਿੰਨਾ ਬਲ ਵੱਧ ਜਾਵੇਗਾ ਤੇ ਸਾਰੀ ਦੁਨੀਆ ਮਹਾਰਾਜ ਹੇ ਬ੍ਰਹਮਾ ਜੀ ਦੁਨੀਆ ਬਹਿ ਰਹੀ ਹੈ, ਕਿਰਪਾ ਕਰਕੇ ਇਹ ਤੁਹਾਡੀ ਬਣਾਈ ਹੋਈ ਦੁਨੀਆ ਨੂੰ ਬਚਾ ਲੈਣਾ ਕਰੋ।
ਇੱਕ ਚਿੰਨ ਧੀ ਨਾ ਰਹਿ ਤੂੰ ਹਮਾਰੀ ਤੇ ਉਪਸ਼ਮ ਤੋਂ ਕਰੋ ਵਿਚਾਰੇ।
ਮਹਾਰਾਜ ਸਾਡੇ ਕੋਲ ਹੌਸਲਾ ਨਹੀਂ ਧਾਰਿਆ ਜਾਂਦਾ, ਉਹ ਹਰਨਾਕਸ਼ ਦਾ ਪਲ ਅੱਗੇ ਬਹੁਤ ਹੈ, ਜੇ ਤਪ ਜਪ ਤਪ ਕਰ ਗਿਆ ਤਾਂ ਸਾਡਾ ਬੁਰਾ ਹਾਲ ਕਰ ਦੇ, ਉਹਦਾ ਕੋਈ ਨਾ ਕੋਈ ਸਮਾਧਾਨ ਕੱਢ ਕੇ ਕੋਈ ਤਰੀਕੇ ਦੇ ਨਾਲ ਨਿਰਪਿਰਤੀ ਕਰਨਾ ਕਰੋ, ਉਹ ਹਰਨਾਕਸ਼ ਦਾ ਕਿਸੇ ਬਿਰਤੀ ਨਾਲ ਨਾਸ ਕਰੋ।
ਲੋਕ ਤੁਮਾਰ ਨਾ ਫੈਂ ਜਾਵਦ ਆਪੋ ਪਾਏ ਕਰੋ ਤੋ ਤਾਵਦ।
ਇਹ ਬ੍ਰਹਮਾ ਜੀ ਤੁਸੀਂ ਜਿਹੜੇ 14 ਲੋਕ 14 ਭਵਨ ਰਚੇ ਨੇ ਨਾ, ਉਹਨਾਂ ਭਵਨਾਂ ਉੱਪਰ ਹਰਨਾਕਸ਼ ਬਿਰਤੀ ਵਾਲਿਆਂ ਰਾਕਸ਼ਾਂ ਦਾ ਰਾਜ ਹੋ ਗਿਆ ਨਾ, ਉੱਥੇ ਨਾਸ ਹੋ ਜਾਵੇਗਾ। ਜਿਹੜੀਆਂ ਚੀਜ਼ਾਂ ਤੁਸੀਂ ਬਣਾਈਆਂ ਨੇ ਜੇ ਉਹ ਚੀਜ਼ਾਂ ਨਾਸ ਹੋ ਜਾਣ, ਕੋਈ ਦੂਸਰਾ ਕਰ ਜਾਵੇ, ਫਿਰ ਤੁਹਾਡਾ ਕੀ ਫਾਇਦਾ। ਮਹਾਰਾਜ ਇੱਦਾਂ ਤੁਹਾਡੀ ਬੇਅਦਬੀ ਹੋਵੇਗੀ। ਉਹ ਹਰਨਾਕਸ਼ ਜੇਕਰ 14 ਲੋਕਾਂ ਦੇ ਜਿਹੜੇ ਤੁਸੀਂ ਬਣਾਏ ਨੇ ਉਹਨਾਂ 'ਤੇ ਰਾਜ ਕਰ ਬੈਠਾ ਤਾਂ ਉਹਨਾਂ 14 ਲੋਕਾਂ ਦਾ ਨਾਸ ਕਰ ਦੇਵੇਗਾ। ਉਹ ਰਾਕਸ਼ ਹਰਨਾਕਸ਼ ਨੂੰ ਤੁਸੀਂ ਰੋਕਣਾ ਕਰੋ।
ਹਮ ਸੁਧ ਸੁਣੀ ਕਾਨ ਜਗ ਮਾਉ ਲੇਨ ਬ੍ਰਹਮਪੁਰ ਕੀਤੇ ਚਾਹੋ।
ਮਹਾਰਾਜ ਅਸੀਂ ਤਾਂ ਇਹ ਵੀ ਗੱਲ ਸੁਣੀ ਹੈ ਵੀ ਬ੍ਰਹਮਾ ਦੇ ਮਨ ਵਿੱਚ ਬ੍ਰਹਮਪੁਰੀ ਨੂੰ ਵੀ ਖੋਣ ਦੀ ਇੱਛਾ ਹੈ। ਜਿਹੜੀ ਤੁਹਾਡੀ ਇਹ ਪੁਰੀ ਜਿੱਥੇ ਤੁਸੀਂ ਰਹਿੰਦੇ ਨਾ ਮਹਾਰਾਜ, ਉਹਨੂੰ ਤਾਂ ਸਿਰਫ ਜਪ ਤਪ ਕਰਨ ਤੋਂ ਬਾਅਦ ਫਲ ਲੈਣ ਦੀ ਦੇਰੀ ਹੈ। ਜਦੋਂ ਉਹਨੂੰ ਫਲ ਮਿਲ ਗਿਆ ਉਸੇ ਵਕਤ ਉਹਨੇ ਤੁਹਾਡੀ ਨਗਰੀ ਤੇ ਵੀ ਰਾਜ ਕਰ ਲੈਣਾ, ਤੁਹਾਡਾ ਘਰ ਤੁਹਾਡਾ ਆਸਣ ਵੀ ਨਹੀਂ ਛੱਡਣਾ। ਅਸੀਂ ਤਾਂ ਇਹ ਵੀ ਸੁਣਿਆ ਵੀ ਬ੍ਰਹਮਾ ਤਾਂ ਬ੍ਰਹਮਪੁਰੀ ਨੂੰ ਵੀ ਜਿੱਤਣਾ ਚਾਹੁੰਦਾ ਹੈ।
ਪਾਪ ਪੁੰਨ ਤੇ ਭੇਦ ਮਿਟਾਓ ਆਪਣੀ ਰੀਤ जगबीच चलाओ।
ये जड़ा हरनाक्ष है ना, ये ता ब्रह्मपुरी ते भी राज कर लवेगा। हरनाक्ष ने संसार दे विच पाप पुण वाली रीति खत्म कर देनी है। इन्हें ना पाप ते पुण इको जे कर देने, भी कोई पुण नहीं करेगा। ये सारी दुनिया विच पाप ही पाप फैला देने, ये माड़ी रीति भैड़ी दूसरिया रीतियां चलावेगा।
अस प्रकार जो हुए कदापि मिते देव बिद पुन पापे।
देवते कहते हे ब्रह्मा जी, जेकर एहो जिहा होण लग पिया तां जिन्ने भी वेदा दे विच शास्त्रा दे विच जो कुछ लिखिया होया पुन पाप बारे, वह सारा कुछ झूठा ठहराया जाएगा। जेकर दुनिया विच पुन पाप ही खत्म हो गए, एहो जे बंदे दा की पता भी धर्मराज नूं भी मार के आप राज कर लवे ते पुन पाप वाले नूं अपनी मर्जी नाल सजावा दवे, अपनी मर्जी नाल बिना धर्म तो सारे इलाकियां विच इन्हें 14 लोकां विच भी अपना धर्म खत्म करके, सारी दुनिया दा धर्म खत्म करके अपनी राजनीति अपने मतलब चलाउणे ने। जेकर इस तरह का हो गया ना महाराज, ता ये जेड़ा नक्ष है ये सारी दुनिया दे विच सब पासे तहस नहस कर देगा। इहदे नाल जेड़े शास्त्रां दे अनुसार बचन ने वह झूठे हो जाणगे।
अब जस चित आप तस करिए ना जगत संकट पर हरिए।
महाराज जिवें हुण तुहानू चंगा लगदा असीं तां तुहाडे अगे बेनतियां करदे हां, जिवें तुहानू चंगा लगदा उसे तरह करना करो।
गो दिज तेन जे संत माना, करनहार सबको कल्याणा।
हे ब्रह्मा जी, तुसी विद्वाना नूं पंडतां नूं गऊ गरीब और संतां महात्मा दी सब दी रक्षा करना, सब दा कल्याण करन वाले हो।
सगल कर्म धर्म के सेत, तुम पूतन के करता हेत।
महाराज जिन्नियां भी संसार विच भूतियां हन, जो कुछ भी पैदा हुंदा वह सारिया वस्तुआं नूं तुसी बनाउण वाले हो। सारे कर्म धर्म जो संसार विच चलदा है वो सब क्रियावां सब काम तुहाडी आग्या नाल हुंदा है।
सुन बिरंची अमरन की बानी, निज हित की लग कर सुनमानी।
जदों ब्रह्मा जी ने देवतियां दीआं बेनतियां सुनिया, देवतियां दीआं गल्लां सुन के जान लिया भी ये सच कह रहे हन, जेकर ये हरनाक्ष होर तप करदा रहा तां इहदा फल बड़ा भारी मिल सकदा। जिन्ना जप तप करेगा उन्ना फल मिलेगा, ते जिन्ना फल इहनूं देंगे वह धरती के लोकां चौदां लोकां का नाश कर देगा। ये जान के
गमने राज के पासा, करत कथन तो तप जे आसा।
जिहड़ी थां ते दैंतां दा राजा हरनाक्ष राक्षस जिथे तपस्या कर रहा सी, उस थां ते ब्रह्मा जी ने चाला मारिया ते उहदे सामने जाके प्रगट होए।
सोते थाने देत दिखाई, तृण तरु लता दे सब छाए।
जिथे वह तप कर रहा सी हरनाक्ष, उस थां ते हरनाक्ष का सरूप नजर नहीं आता। हरनाक्ष के शरीर उपर घा पत्ते पेड़ सब कुछ जिमें पहाड़ के झाड़ियाँ बन जाने, इन्ने युग बीत चुके से, कई तरह के पेड़ कई तरह दिया बेलां बूटियां ने उन्हें घेर के जकड़ लिता से, उहदा अपना शरीर नजर नहीं आता सी।
भेद शरीर कुछ ब्यूहा, बीन ब्रिज के खरे समूहा।
कहने उहदा शरीर नजर नहीं आता सी, इन्निया बूटियां सी, इन्ने पेड़ सी, बांस के बूटे भी खड़े सी, ਇੰਨੇ ਇੰਨੇ ਵੱਡੇ ਵੱਡੇ ਬਾਂਸਾਂ ਦੇ ਬੂਟੇ ਝਾੜੀਆਂ ਸਭ ਪਾਸੇ ਉਹਦੇ ਸਰੀਰ ਨੂੰ ਬੂਟਿਆਂ ਨੇ, ਪਹਾੜਾਂ ਦੇ ਉੱਪਰ ਜਿੰਨੇ ਬੂਟੀਆਂ ਬੂਟੇ ਸੀ ਸਭ ਨੇ ਉਹਦਾ ਸਰੀਰ ਢੱਕਿਆ ਹੋਇਆ ਸੀ। ਹਰਲਾਕਸ਼ ਫਿਰ ਵੀ ਆਪਣੀ ਤਪੱਸਿਆ ਵਿੱਚ ਲੱਗਿਆ ਹੋਇਆ ਸੀ, ਉਹਦੇ ਸਰੀਰ ਨੂੰ ਸਭ ਬੂਟੀਆਂ ਨੇ ਜਕੜਿਆ ਇਸ ਤਰ੍ਹਾਂ ਹੋਇਆ ਸੀ ਜਿਵੇਂ ਉਹਦਾ ਸਰੂਪ ਨਹੀਂ, ਉਹ ਤਾਂ ਕੇਵਲ ਬੂਟੀਆਂ ਨਜ਼ਰ ਆਉਂਦੀਆਂ ਸੀ, ਉਹਦਾ ਸਰੀਰ ਨਜ਼ਰ ਹੀ ਨਹੀਂ ਆਉਂਦਾ ਸੀ।
ਬਾਂਬੀ ਜੇ ਕੇ ਤਨ ਚੋਂ ਓਰੇ ਅੱਖੀ ਮਾਤਰ ਰਹਿ ਗਈ ਤੈਂ ਜੋਰੇ।
ਕਹਿੰਦੇ ਉਹਦੇ ਸਰੀਰ ਦੇ ਉੱਪਰ ਛੋਟੀ ਛੋਟੀਆਂ ਕੀੜੀਆਂ ਸਿਉਂਕਾਂ ਨੇ ਚੱਲ ਚੱਲ ਕੇ ਉਹਦਾ ਸਰੀਰ ਸਾਰਾ ਕੁਝ ਖਾ ਲਿਆ, ਖਤਮ ਕਰ ਦਿੱਤਾ ਸੀ, ਕੇਵਲ ਹੱਡੀਆਂ ਮਾਤਰ ਕੰਗਾਲ ਮਾਤਰ ਉਹਦਾ ਸਰੀਰ ਬਚਿਆ ਸੀ। ਕਈ ਤਪੱਸਿਆ ਕਰ ਰਿਹਾ ਸੀ, ਕਈ ਯੁੱਗ ਬੀਤ ਚੁੱਕੇ ਸੀ ਤੇ ਤਪੱਸਿਆ ਕਰਦਿਆਂ ਹੋਇਆ, ਤਪ ਕਰਦਿਆਂ ਹੋਇਆ ਉਹਦੇ ਸਰੀਰ ਉੱਪਰ ਸਿਉਂਕਾਂ ਕੀੜੀਆਂ ਸਭ ਨੇ ਉਹਦਾ ਸਰੀਰ ਖਾ ਲਿਆ ਸੀ, ਕੇਵਲ ਹੱਡੀਆਂ ਹੱਡੀਆਂ ਰਹਿ ਗਈਆਂ ਸੀ।
ਤੁਚਾ ਮੇਦ ਪਗ ਗਈ ਸਭ ਪਪੀਲ ਕਾ ਤਾਤੂ।
ਉਹਦੀ ਤਵਚਾ, ਉਹਦਾ ਮਾਸ, ਉਹਦੀ ਚਮੜੀ, ਉਹਦਾ ਉਹਦੀ ਮਿੱਝ, ਖੂਨ, ਸਾਰਾ ਕੁਝ ਪਪੀਲਕਾਵਾਂ ਨੇ, ਛੋਟੀ ਛੋਟੀ ਕੀੜੀਆਂ ਨੇ, ਉਹਨਾਂ ਨੇ ਉਹਦਾ ਮਾਸ ਖਾ ਲਿੱਤਾ ਸੀ। ਹਰਡਾਕਸ਼ ਦਾ ਸਾਰਾ ਕੁਝ ਖਤਮ ਹੋ ਗਿਆ ਸੀ, ਕੇਵਲ ਹੱਡੀਆਂ ਮਾਤਰ ਸੀ, ਪਰ ਧਿਆਨ ਜੁੜੇ ਹੋਣ ਕਰਕੇ ਉਹਦੇ ਪ੍ਰਾਣ ਬਚੇ ਹੋਏ ਸੀ। ਇੰਨਾ ਧਿਆਨ ਜੁੜਿਆ, ਇੰਨੀ ਤਪੱਸਿਆ ਕਰ ਰਿਹਾ ਸੀ।
ਇਉਂ ਬਾਂਬੀ ਦਿਨ ਮਾਏ ਪ੍ਰਕਾਸ਼ੇ ਮਨੋ ਮੇਘ ਮੈਂ ਦਿਨ ਕਰ ਪਾਥੇ।
ਇਹਦੇ ਬੂਟੀਆਂ ਦੇ ਵਿੱਚ ਉਹਨਾਂ ਜਿਹੜੀਆਂ ਕੀੜੀਆਂ ਉਹਨੂੰ ਚਿੰਬੜੀਆਂ ਹੋਈਆਂ ਸੀ, ਉਹਨਾਂ ਕੀੜੀਆਂ ਬੂਟੀਆਂ ਦੇ ਵਿੱਚ ਉਹਦਾ ਸਰੀਰ ਇਸ ਤਰ੍ਹਾਂ ਭਾਸਦਾ ਸੀ, ਇਸ ਤਰ੍ਹਾਂ ਲੱਗਦਾ ਸੀ ਇਹਦੇ ਮੰਨ ਲਓ ਜਿਵੇਂ ਬੱਦਲਾਂ ਦੇ ਸਾਹਮਣੇ ਸੂਰਜ ਨੂੰ ਬੱਦਲਾਂ ਨੇ ਘੇਰ ਲਿਆ ਹੋਵੇ, ਉਹਦੇ ਸਰੀਰ ਨੂੰ ਕੀੜੀਆਂ ਨੇ, ਸਿਉਂਕਾਂ ਨੇ ਇਸ ਤਰ੍ਹਾਂ ਘੇਰਿਆ ਹੋਇਆ ਸੀ ਜਿਵੇਂ ਸੂਰਜ ਨੂੰ ਬੱਦਲਾਂ ਨੇ ਘੇਰਿਆ ਹੋਵੇ।
ਤਪ ਕਠਵੀ ਅਨਲੋਕ ਵਿਧਾਤਾ ਬਿਸਮੀ ਉਰੇ ਦੇ ਨਾ ਕਛ ਕਹਿ ਜਾਤਾ।
ਇੰਨਾ ਕਠਨ, ਇੰਨਾ ਭਾਰੀ ਤਪ ਦੇਖ ਕੇ ਵੀ ਇੱਕ ਅੰਗੂਠੇ ਤੇ ਖੜਿਆ ਹੋਇਆ, ਪੈਰ ਦਾ ਅੰਗੂਠਾ ਟਿਕਾ ਕੇ ਹੱਥ ਉੱਪਰ ਨੂੰ ਕੀਤੇ ਨੇ, ਤੇ ਫਿਰ ਵੀ ਸਿਉਂਕਾਂ ਲੜਨ ਤੋਂ ਬਾਅਦ ਵੀ ਸਰੀਰ ਦਾ ਮਾਸ ਖਤਮ ਹੋ ਗਿਆ, ਪਰ ਧਿਆਨ ਇਕੱਤਰਦਾ ਇਹ ਜਾਣ ਕੇ ਬ੍ਰਹਮਾ ਜੀ ਮਨ ਵਿੱਚ ਬਹੁਤ ਹੈਰਾਨ ਹੋਏ।
ਉੱਚੇ ਸੁਰਸੋਂ ਗਿਰਾ ਉਚਾਈ ਉੱਠ ਸੁੱਤ ਜਗੇ ਸੁਕਿਤ ਫਲ ਭਾਰੇ।
ਉੱਚੀ ਜੀ ਆਵਾਜ਼ ਵਿੱਚ ਬ੍ਰਹਮਾ ਜੀ ਨੇ ਹਰਨਾਕਸ਼ ਨੂੰ ਇਹ ਆਵਾਜ਼ ਮਾਰੀ, ਹੇ ਪੁੱਤਰ ਉੱਠ, ਅੱਖਾਂ ਖੋਲ, ਤੇਰੇ ਭਾਗ ਜਾ ਚੁੱਕੇ ਹਨ।
ਪੂਰਬ ਤਪ ਨਾ ਕੀਨ ਅਸਕਾਏ ਆਗੇ ਕੋ ਨਾ ਕਰੇ ਜਗ ਮਾਈ।
ਬ੍ਰਹਮਾ ਜੀ ਨੇ ਆਖਿਆ ਕਿ ਪੁੱਤਰ ਤੇਰੇ ਵਰਗਾ ਜਪ, ਤੇਰੇ ਵਰਗੀ ਤਪੱਸਿਆ ਕਿਸੇ ਨੇ ਅੱਜ ਤੱਕ ਨਹੀਂ ਕੀਤੀ। ਜਿੰਨੀ ਤਪੱਸਿਆ ਤੂੰ ਕਰ ਰਿਹਾ ਹੈ, ਇੰਨੀ ਤਪੱਸਿਆ ਅੱਜ ਤੱਕ ਸੰਸਾਰ ਵਿੱਚ ਕੋਈ ਕਰ ਨਹੀਂ ਸਕਿਆ, ਇਹ ਤਪੱਸਿਆ ਦਾ ਤੈਨੂੰ ਹੁਣ ਫਲ ਮਿਲੇਗਾ।
ਦਿਨ ਬਰਖ ਛੱਤ ਨੀਰ ਬਹੀਨਾ ਪ੍ਰਾਣ ਰੱਖੇ ਬਿਨ ਅਸਨ ਪਰਬੀਨਾ।
ਬ੍ਰਹਮਾ ਜੀ ਕਹਿਣ ਲੱਗੇ, ਹੇ ਪੁੱਤਰ ਤੂੰ 100 ਦਿਵ ਵਰਸ਼ ਬਿਨਾਂ ਖਾਏ ਬਿਨਾਂ ਪਾਣੀ ਪੀਤਿਆਂ ਆਪਣੇ ਪ੍ਰਾਣ ਰੱਖੇ ਹਨ। ਇੱਕ ਦਿਵ ਵਰਸ਼ ਪ੍ਰਿਥਵੀ ਦੇ ਸਾਲਾਂ ਦੇ ਹਿਸਾਬ ਨਾਲ ਦੇਖੀਏ, ਜਿਹੜਾ ਸਾਡਾ ਸਾਲ ਹੈ ਨਾ, ਉਸ ਸਾਲ ਨੂੰ 31,10,40,00,000,000 ਸਾਲ ਜਦੋਂ ਸਾਡੇ ਸਾਲ ਬੀਤ ਜਾਂਦੇ ਨੇ ਨਾ, ਤਾਂ ਉਹਦੇ ਨਾਲ ਇੱਕ ਦਿਵ ਵਰਸ਼ ਬਣਦਾ। ਉਹ ਜੇ 100 ਦਿਵ ਵਰਸ਼ ਪੁੱਤਰ ਤੂੰ ਬਿਨਾਂ ਖਾਏ ਬਿਨਾਂ ਪੀਏ ਬਿਨਾਂ ਕਿਸੇ ਤਰ੍ਹਾਂ ਦੇ ਸੁੱਖ ਦੁੱਖ ਤੋਂ ਇੱਕ ਚਿੰਤ ਹੋ ਕੇ, ਇੱਕ ਧਿਆਨ ਹੋ ਕੇ ਇੱਥੇ ਆਪਣੇ ਪ੍ਰਾਣ ਟਿਕਾ ਕੇ ਆਸਣ ਲਾ ਕੇ ਤਪੱਸਿਆ ਤੇ ਬੈਠਾ ਹੋਇਆ।
ਲੋਕ ਕਥਨ ਵੱਧ ਤੇਰ ਹਿਰਦੇ ਰਹਿ ਨਾ ਧੀਰਜ ਮੇਰੋ।
ਤੇਰਾ ਇਹੋ ਜਿਹਾ ਤਪ ਵੇਖ ਕੇ, ਇੰਨੀ ਤਪੱਸਿਆ ਵੇਖ ਕੇ میرا حوصلہ میرا بھی دھیان چھٹ چکا تیرے تپ نو ویکھ کے میرا دھیان بھی ڈردا ہے اینا تپ تو کیتا ہے
تپ پربھال تے جیتا لوئی اٹھ جا چو منشت دیو تو ہے
تیرے تپ تو لے کے اسی پربھاوت ہو رہے ہاں جو منگنا چاہتا ہے اٹھ اپنی اکھاں کھول تے ساڈے کولوں منگنا کر جو بار منگے گا وہ تینوں دیاں گے
لکھ امود من درشن جوئی دیو ادیو مست جو تو ہوئی
ہر راکش جو تو چاہتا ہے وہ تینوں دے سکتے ہاں پاوے دین جو ہوئے جا نہ دین جو ہوئے پر تیرے پربھاؤ نو ویکھ کے تیرے تپ نو ویکھ کے اسی خوش ہوئے ہاں ہوں تو ساڈے درشن تینوں اسی درشن دے رہے ہاں تینوں پر دے رہے ہاں اٹھ اپنا پھل اپنی تپسیا کا پھل سفلا جاننا کر یہ جان تیرا تپ سفلا ہو چکا ہے جو تو منگنا چاہتا ہے ہوں ساڈے کول منگ جیڑی چیز دین والی ہوئے گی جا نہ دینا بھی ہوئے گی وہ بھی تینوں دینا کران گے
اب کہتے ہیں تن کے تن تارے لو کر میں جل انجل ڈارے
اس طرح کے بچن کہہ کے برہما جی نے وہ اپروں کار کو جنا لگیا ہوا سی وہ لا ہلا کے بوٹیاں جا فاڑ کے وہ ہڈیاں روپی شریر نو چک کے اپنی گودی وچ لے کے جل پانی پا کے بڑے پیار دے نال پتر دے وانگو ستکار دے کے
پرگٹی تب پرچنڈ بل کر کے بجر سمان نتھول تن دھر کے
کہندے جدو برہما جی نے انہوں جل پانی شنان کرا کے انہوں تھوڑا راضی کیتا تھا کہندے اینا پرگٹ اینا پرتاپ بل اینا زیادہ دے دیتا بھی جدو اپنے پورے شریر کی ہوند آیا اکھاں کھلیاں تو ہرناکش کے اکھاں دے وچوں لاٹاں بڑدیاں سی اینے جوگ تپسیا کرن تو بعد جے آپاں ایک رات بھی اکھاں بند کر لئیے تو اگلے دن راتاں اکھاں لال ہو جاندیاں تے جنہیں اینے جوگ اینے سال اکھاں بند کر کے بتا دیتے سی اوہدا سروپ کیسا ہونا وہ کیساں دے وچوں اگاں بڑدیاں سی لاٹاں بڑدیاں سی شریر چمکدا سی پرکاش سارے پاسے اس رکھناکش کا دور دور تک پرکاش پھیلتا سی
ایواں تپت کے کرانت سمانا منو دوسرو بھیو کیرتانا
کہندے جویں سونا تپدا ہوندا نا جدو سونا گرم ہوندا تے سونے کا پرکاش زیادہ ودھ جاندا جنا سونا گرم ہوئے گا اونا سونے کا پرکاش ودھدا جی مان لو سونا ہی بل رہا ہوئے اکھاں وہ شریر سونے نے واگ پرکاشدا سی چنگا لگتا سی
اگر جی دیکھیے برہما ٹھنڈا ہردے اکھیا آنند بڑا
کہنے وہ سونے کا سروپ ایسا سی وہ شریر اس طرح پالتا سی مان لو بھی اگنی روپ دیوتا سامنے کھڑا ہوئے اگنی دیوتے کا سروپ یہ سونے رنگ کا اگ پیلے رنگ کا سروپ اگ ہی بڑھتی ہے سارے پاسے اگنی دیوتے وانگوں وہ شریر بھاستا سی جدو اکھاں کھولیاں تو اکھاں کھولدیا سار سامنے دیکھنا کیتا کہ سامنے برہما جی کھڑے ہوئے ہاں
اچھے آنند بڑا
من دے وچ دیکھ کے بڑا خوش ہویا بھی میرا پھار میرا تپسیا میرا تپ جپ تپ پورن ہو چکا ہے
بندھن تین ہاتھ دے جوڑی
ہاتھ جوڑ کے دو ہاتھ جوڑ کے بڑے ستکار نال نمسکار کیتی
استت لاگو کرن بھورے
پھر برہما جی نو نمسکار کر کے برہما جی دی استت کرن لگ پیا برہما جی دی بڑے پیار تے ستکار نال بار بار استتاں کیتیاں
نمو نمو تو جان مرالا نمو نمو جو بدن کرپالا
اے مہاراج جی تانوں نمسکار ہے بار بار نمسکار ہے ਜਿਹੜੇ ਤੁਸੀਂ ਕਮਲ ਦੇ ਆਸਣ ਤੇ ਬੈਠਦੇ ਹੋ, ਜਿਹੜਾ ਤੁਹਾਡਾ ਚਾਰ ਮੁਖਾਂ ਵਾਲਾ ਸਰੂਪ ਹੈ, ਜਿਹੜੇ ਤੁਸੀਂ ਚਾਰ ਵੇਦ ਰਚੇ ਹਨ, 14 ਲੋਕ ਰਚੇ ਹਨ, ਇਹ ਸਵਾਮੀ ਬ੍ਰਹਮਾ ਜੀ ਤੁਹਾਨੂੰ ਬਾਰ ਬਾਰ ਨਮਸਕਾਰ ਹਨ।
ਜੈ ਗੁਣ ਕੇ ਅਲੰਬ ਗੁਸਾਈ ਆਪਣੇ ਛੱਤ ਤੇ ਸ੍ਰਿਸ਼ਟ ਬਣਾਏ।
ਤੁਸੀਂ ਤਿੰਨਾਂ ਗੁਣਾਂ ਦੇ ਆਸਰੇ ਹੋ, ਜਿਹੜੇ ਤਿੰਨ ਗੁਣ ਹਨ ਰਜੋ ਤਮੋ ਸਤੋ ਗੁਣ, ਉਹ ਤੁਹਾਡੇ ਵਿੱਚ ਪ੍ਰਕਾਸ਼ ਹੁੰਦੇ ਹਨ। ਬੜੀਆਂ ਉਸਤਤੀਆਂ ਕੀਤੀਆਂ ਹੈ ਸਵਾਮੀ ਜੀ, ਸਾਰਿਆਂ ਗੁਣਾਂ ਦੇ, ਸਭ ਸ਼ਕਤੀਆਂ ਦੇ ਆਧਾਰ, ਸਭ ਸ਼ਕਤੀਆਂ ਦੇ ਦਾਤੇ ਤੁਸੀਂ ਹੋ।
ਪ੍ਰਾਣ ਬੁੱਧ ਮਨ ਬੋਲ ਰੱਖੀਕਣ ਸਭ ਕੇ ਪੇਰ ਉਹ ਬਿਦ ਨਿਕਣ।
ਬ੍ਰਹਮਾ ਜੀ ਤੁਸੀਂ ਪ੍ਰਾਣ, ਇੰਦਰੀਆਂ, ਮਨ, ਬੁੱਧੀ ਸਾਰਿਆਂ ਨੂੰ ਪ੍ਰੇਰਣਾ ਕਰਨ ਵਾਲੇ ਤੁਸੀਂ। ਜਿੰਨੀ ਮਨ ਬੁੱਧੀ ਜੀਵ ਦੇ ਅੰਦਰ ਹੁੰਦੀ ਹੈ, ਉਹਨਾਂ ਸਾਰਿਆਂ ਨੂੰ ਪ੍ਰੇਰਣਾ ਕਰਨ ਵਾਲੇ, ਸਭ ਨੂੰ ਸ਼ਕਤੀ ਚੇਤਨਤਾਈ ਦੇਣ ਵਾਲੇ ਤੁਸੀਂ ਆਪ ਹੋ।
ਗੁਣ ਅਗਾਧ ਜਗ ਪਾਲਕ ਰੂਪਾ ਤੁਮ ਧਰੋ ਅਨੁਪਾ।
ਤੁਹਾਡੇ ਗੁਣ ਅਗਾਧ ਬੋਧ ਹਨ, ਇਸ ਸੰਸਾਰ ਦੇ ਵਿੱਚ ਤੁਹਾਡੀ ਉਪਮਾ ਕੋਈ ਕਹਿ ਨਹੀਂ ਸਕਦਾ। ਬੇਅੰਤ ਸਰੂਪ ਹੋ ਤੇ ਤੁਹਾਡੇ ਬੇਅੰਤ ਸਰੂਪ ਦੀ ਇੰਨੀ ਵਡਿਆਈ ਹੈ ਵੀ ਤੁਹਾਨੂੰ ਤਾਂ ਚਾਰ ਵੇਦ ਵੀ ਤੁਹਾਡਾ ਜਸ ਗਾ ਰਹੇ ਹਨ। ਇਹ ਬ੍ਰਹਮਾ ਜੀ ਵੱਡੇ ਵੱਡੇ ਸ਼ਾਸਤਰ ਵੇਦ ਸਭ ਤੁਹਾਡਾ ਜਸ ਗਾਉਂਦੇ ਨੇ।
ਉਤਾਰੈ ਕਰ ਯੱਗ ਕਰਨ ਤੇ ਨਿਰਵਿਕਾਰ ਸਰਬਗ ਅਨੰਤੇ।
ਜਿਹੜਾ ਜਗ ਹੁੰਦਾ ਨਾ, ਉਸ ਜਗ ਦੇ ਵਿੱਚ ਇੱਕ ਹੋਤਰੀ ਹੁੰਦਾ ਦੇਖਣ ਵਾਲਾ। ਜਿਹੜਾ ਇਹ ਸਰੀਰ ਰੂਪੀ ਜਗ ਹੋ ਰਿਹਾ ਨਾ ਆਪਣੇ ਅੰਦਰ, ਇਹਦੇ ਅੰਦਰ 15 ਦਿਵਿਜਨ, 15 ਪੰਡਿਤ, 5 ਪ੍ਰਾਣ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, ਇੱਕ ਹੈ ਮਨ ਰਾਜਾ। 16 ਹੋ ਗਏ। 7ਵੀਂ ਰਾਜੇ ਦੀ ਘਰਵਾਲੀ, ਮਨ ਦੀ ਘਰਵਾਲੀ ਬੁੱਧੀ, ਇਹ 17 ਜਗ ਦੇ ਵਿੱਚ ਹੁੰਦੇ ਨੇ। ਤੇ ਜਿਹੜਾ 17ਵਾਂ ਹੁੰਦਾ ਨਾ, ਉਹਨੂੰ ਹੋਤਰੀ ਕਹਿੰਦੇ ਦੇਖਣ ਵਾਲਾ। ਇਹ ਬ੍ਰਹਮਾ ਜੀ ਇਸ ਸਰੀਰ ਰੂਪੀ ਜਗ ਦੇ ਵਿੱਚ 15 ਪੰਡਿਤ ਨੇ, ਪ੍ਰਾਣ ਇੰਦਰੀਆਂ, ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ 15, 16ਵਾਂ ਮਨ ਰਾਜਾ, 17ਵਾਂ ਮਨ ਰਾਜੇ ਦੀ ਘਰਵਾਲੀ ਬੁੱਧੀ, ਤੇ 17ਵਾਂ ਹੋਤਰੀ ਜਿਹੜਾ ਹੁੰਦਾ ਨਾ ਦੇਖਣ ਵਾਲਾ, ਉਹ ਤੁਸੀਂ ਹੋ। ਇਹ ਸਰੀਰ ਰੂਪੀ ਜੱਗ ਚੱਲਦਾ ਦਿਨੋ ਦਿਨ, ਪ੍ਰਾਣ ਵੀ ਆਪਣਾ ਕੰਮ ਕਰਦੇ ਨੇ, ਰਾਜਾ ਵੀ ਆਪਣਾ ਕੰਮ ਕਰਦਾ ਹੈ, ਤੇ ਰਾਣੀ ਵੀ ਦੇਖ ਜੱਗ ਕਰਾ ਰਹੀ ਹੈ, ਪਰ ਜਿਹੜਾ ਹੋਤਰੀ ਹੈ ਨਾ ਦੇਖਣ ਵਾਲਾ, ਉਹ ਜੱਗ ਦੇ ਵਿੱਚ ਕੋਈ ਆਪ ਕੰਮ ਨਹੀਂ ਕਰਦਾ। ਜਿਹੜਾ ਹੋਤਰੀ ਹੈ ਦੇਖਣ ਵਾਲਾ, ਉਹ ਜੱਗ ਦੇ ਵਿੱਚ ਆਪ ਕੰਮ ਨਹੀਂ ਕਰਦਾ। ਇਸੇ ਤਰ੍ਹਾਂ ਜਿਹੜਾ ਇਹ ਸਰੀਰ ਰੂਪੀ ਕਿਰਿਆ ਹੋ ਰਹੀਆਂ ਮਨ, ਬੁੱਧੀ, ਪ੍ਰਾਣ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਨਾਲ ਇਹ 16 ਬਿਰਤੀਆਂ ਆਪਣਾ ਆਪਣਾ ਕੰਮ ਕਰਦੀਆਂ ਨੇ, ਪਰ ਜਿਹੜਾ 17ਵਾਂ ਚੇਤਨਤਾਈ ਸਰੂਪ ਹੈ ਨਾ, ਉਹ ਤੁਹਾਡਾ ਹੈ। ਜਿਹੜਾ ਕੋਈ ਕਿਰਿਆ ਨਹੀਂ ਕਰਦਾ, ਸਾਰੀ ਕਿਰਿਆ ਨੂੰ ਵੇਖ ਰਿਹਾ ਹੈ, ਕਿਰਿਆ ਹੁੰਦੀਆਂ ਹੋਇਆ, ਜਿਹੜੀ ਚੇਤਨਤਾਈ ਨਾਲ ਮਨ ਦੀ ਕਿਰਿਆ ਦਿਸਦੀ ਹੈ, ਜਿਹੜੀ ਚੇਤਨਤਾਈ ਕਰਕੇ ਬੁੱਧੀ ਦੀ ਕਿਰਿਆ ਦਿਸਦੀ ਹੈ, ਵੀ ਸਾਡੀ ਬੁੱਧੀ ਨਿਸ਼ਚੈ ਕਰਦੀ ਹੈ, ਮਨ ਨੇ ਇਹ ਸੰਕਲਪ ਕੀਤਾ, ਮਨ ਨੇ ਵਿਕਲਪ ਕੀਤਾ, ਇਸ ਚੀਜ਼ ਨੂੰ ਦੇਖਣ ਵਾਲਾ ਹੋਤਰੀ, ਹੇ ਭਗਵਾਨ, ਹੇ ਬ੍ਰਹਮਾ ਜੀ, ਤੁਸੀਂ ਉਹ ਚੇਤਨਤਾਈ, ਉਹ ਸੱਤ ਚੇਤਨ ਸਰੂਪ ਹੋ, ਜਿਹੜਾ ਸਾਰੀਆਂ ਜਗ ਰੂਪ ਕਿਰਿਆ ਦੇ ਵਿੱਚ ਹੋਤਰੀ ਬਣ ਕੇ ਕੰਮ ਕਰਦਾ। ਇਹ ਮਨੁੱਖਾਂ ਦੀ ਜਿਹੜੀ ਸਰੀਰਕ ਕਿਰਿਆ ਹੈ ਨਾ, ਇਹ ਇੱਕ ਜੱਗ ਹੈ। ਜਿਵੇਂ ਜੱਗ ਦੇ ਵਿੱਚ ਹੋਤਰੀ ਦਾ ਕੋਈ ਕੰਮ ਨਹੀਂ ਹੁੰਦਾ ਦੇਖਣ ਵਾਲੇ ਦਾ, ਇਸੇ ਤਰ੍ਹਾਂ ਸਾਰੇ ਮਨੁੱਖ, ਸਾਰੀਆਂ ਕਿਰਿਆਵਾਂ, ਜੀਵ ਆਪਣਾ ਆਪਣਾ ਕੰਮ ਕਰਦੇ ਨੇ। ਉਹਨਾਂ ਕੰਮਾਂ ਵਿੱਚ ਕੋਈ ਕੰਮ ਨਹੀਂ ਕਰਦੇ ਤੁਸੀਂ, ਪਰ ਸਭ ਦੇ ਵਿੱਚ ਰਹਿ ਕੇ ਸਭ ਨੂੰ ਵੇਖਣ ਵਾਲੇ ਹੋਤਰੀ ਤੁਸੀਂ ਆਪ ਹੋ। ਹੇ ਬ੍ਰਹਮਾ ਜੀ, ਤੁਸੀਂ ਉਹ ਸੱਤ ਚੇਤਨ ਸਰੂਪ ਮਹਾਰਾਜ, ਜਿਹੜੇ ਸਾਰੇ ਸੰਸਾਰ ਦੇ ਵਿੱਚ ਵਰਤ ਵਿਆਪਕ ਮਾਨ ਹੋ।
ਨਿਰਵਿਕਾਰ ਸਰਬਗ ਅਨੰਤੇ,
ਤੁਸੀਂ ਨਿਰਦਕਾਰ ਸਰੂਪ ਹੋ, ਸਰਬ ਗਿਆਤਾ ਹੋ, ਤੇ ਤੁਹਾਡਾ ਅੰਤ ਕੋਈ ਨਹੀਂ ਪਾ ਸਕਦਾ।
ਸ਼੍ਰੀ ਪ੍ਰਭ ਸਭ ਜਾਗੇ ਅੰਤਰ ਜਾਮੀ, ਪਗ ਪੰਕਜ ਨਮਾਮ ਨਮਾਮੀ।
ਇਹ ਪ੍ਰਭੂ ਜੀ, ਤੁਸੀਂ ਸਾਰੇ ਜਗਤ ਦੇ ਅੰਤਰ ਜਾਮੀ ਜਾਣ ਵਾਲੇ ਹੋ, ਸਾਰੇ ਜੀਵਾਂ ਦੇ ਘੱਟ ਘੱਟ ਦੀਆਂ ਜਾਣ ਵਾਲੇ ਹੋ, ਤੇ ਹੇ ਸਵਾਮੀ ਜੀ, ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲੇ ਵੀ ਤੁਸੀਂ ਹੋ।
ਬ੍ਰਹਮ ਰੂਪ ਸਭ ਘੱਟ ਕੇ ਵਾਸੀ, ਸਕਲ ਨਿਯੰਤਾ ਹਰਿ ਅਬਿਨਾਸ਼ੀ।
ਤੁਸੀਂ ਬ੍ਰਹਮ ਸਰੂਪ ਆਪ ਹੋ, ਸਾਰੀਆਂ ਘਟਾਵਾਂ ਦੇ ਵਿੱਚ ਓਤ ਪੋਤ ਹੋ ਕੇ ਰਵਣ ਵਾਲੇ, ਸਾਰੀਆਂ ਥਾਵਾਂ ਵਿੱਚ ਵਿਆਪਕ ਹੋ, ਤੁਹਾਡੇ ਸਰੂਪ ਨੂੰ ਵਾਰ ਵਾਰ ਨਮਸਕਾਰਾਂ ਹਨ। ਜਿਹੜਾ ਸਰੂਪ ਸਾਰੀਆਂ ਥਾਵਾਂ ਵਿੱਚ, ਰਜੋ ਤਮੋ ਸਤੋ ਗੁਣ, 14 ਲੋਕਾਂ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ, ਹੋਤਰੀ ਸਰੂਪ ਨਿਰਭਕਾਰ, ਜਿੰਨੇ ਵੀ ਭਗਵਾਨ ਦੀਆਂ ਉਸਤਤਾਂ ਹੋ ਸਕਦੀਆਂ ਸੀ, ਹਰਨਾਕਸ਼ ਨੇ ਉਸ ਵਕਤ ਬਹੁਤ ਪ੍ਰਕਾਰ ਵਿਧੀਆਂ ਨਾਲ ਵਾਰ ਵਾਰ ਨਮਸਕਾਰਾਂ ਕਰਕੇ ਬੇਨਤੀਆਂ ਕੀਤੀਆਂ।
ਤਵ ਹੈ ਸ਼ਿਵਰ ਜੀ ਤੋ ਪਾਏ ਨ ਅੰਤਾ, ਨਮਸਕਾਰ ਪੁਲ ਪੁਲ ਭਗਵੰਤਾ।
ਇਹ ਮਹਾਰਾਜ, ਤੁਹਾਡੀ ਐਸ਼ਵਰਜ, ਤੁਹਾਡਾ ਧਨ, ਤੁਹਾਡਾ ਦੌਲਤ, ਤੁਹਾਡੀ ਵਡਿਆਈ, ਉਪਮਾ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿੰਨੀ ਐਸ਼ਵਰਿਆ, ਜਿੰਨੀ ਧਨ, ਜਿੰਨੀ ਮਾਇਆ, ਜਿੰਨੀ ਐਸ਼ ਆਰਾਮ, ਧਨ ਦੌਲਤ ਤੁਹਾਡੇ ਕੋਲ ਹੈ, ਇੰਨੀ ਧਨ ਦੌਲਤ ਕਿਸੇ ਕੋਲ ਨਹੀਂ। ਤੇ ਸਵਾਮੀ ਜੀ, ਜਿੰਨਾ ਕੋਲ ਸਾਰੀ ਦੁਨੀਆਂ ਦੇ ਵਿੱਚ ਜੋ ਕੁਝ ਵੀ ਹੈ, ਇਹ ਤਾਂ ਤੁਹਾਡੀ ਧਨ ਐਸ਼ਵਰ ਦੌਲਤ ਦਾ ਹਜ਼ਾਰਵਾਂ ਕਰੋੜਵਾਂ ਹਿੱਸਾ ਵੀ ਥੋੜਾ ਹੈ। ਤੁਹਾਡੀ ਧਨ ਦੌਲਤ, ਤੁਹਾਡੀ ਵਡਿਆਈ, ਮਾਇਆ ਬਹੁਤ ਵੱਡੀ ਹੈ।
ਨਮਸਕਾਰ ਪੁਲ ਪੁਲ ਭਗਵੰਤਾ।
ਹੇ ਭਗਵੰਤ ਸਰੂਪ ਸਭ ਦੇ ਮਾਲਕ ਸਵਾਮੀ ਜੀ, ਤੁਹਾਨੂੰ ਕੋਨਾ ਕੋਨਾ ਵਾਰ ਵਾਰ ਨਮਸਕਾਰ ਹਨ।
ਹਰ ਦਿਨ ਭਏ ਅਨੁਕੂਲਾ, ਜੇ ਜਾ ਚੋ ਬੀਜੈ ਜਗ ਮੂਲਾ।
ਹੇ ਮਹਾਰਾਜ, ਬ੍ਰਹਮਾ ਜੀ, ਤੁਹਾਡੀ ਵਡਿਆਈ ਵੱਡੀ ਹੈ, ਤੁਹਾਡੇ ਕੋਲ ਸਾਰੀਆਂ ਵਡਿਆਈਆਂ, ਸਾਰੀਆਂ ਐਸ਼ਵਰਜ, ਧਨ ਦੌਲਤ ਸਭ ਤੁਹਾਡੇ ਕੋਲ ਹੈ, ਸਾਰੇ ਖਜ਼ਾਨੇ ਮਹਾਰਾਜ ਤੁਹਾਡੇ ਕੋਲ ਭਰੇ ਹੋਏ, ਤੁਸੀਂ ਖਜ਼ਾਨੇ ਵਰਤਾਉਂਦੇ ਹੋ, ਤੇ ਜੇਕਰ ਤੁਸੀਂ ਹੁਣ ਮੇਰੇ ਉੱਪਰ ਤੁੱਠੇ ਹੀ ਹੋ ਨਾ, ਮੈਨੂੰ ਫਲ ਦੇਣ ਹੀ ਲੱਗੇ ਹੋ, ਤਾਂ ਜਿਹੜੀ ਜਾਚਨਾ ਮੈਂ, ਜਿਹੜੇ ਫਲ ਦੀ ਜਾਚਨਾ ਆਪ ਜੀ ਕੋਲੋਂ ਕਰਦਾ ਵਾਂ ਮਹਾਰਾਜ, ਉਹ ਬਾਰ ਮੈਨੂੰ ਦੇਣਾ ਕਰੋ ਜਿਹੜਾ ਮੈਂ ਤੁਹਾਡੇ ਤੋਂ ਹੁਣ ਮੰਗਦਾ ਹਾਂ।
ਜੈ ਲਗ ਤਵਰ ਚਿਨਾ ਹੈ ਸਾਰੀ, ਕੇਠਾ ਮ੍ਰਿਤੂ ਨਾ ਉਰੇ ਹਮਾਰੇ।
ਮਹਾਰਾਜ, ਜਿਹੜੀਆਂ ਥਾਵਾਂ ਵਿੱਚ, ਜਿੱਥੇ ਜਿੱਥੇ ਤੱਕ, ਜਿਸ ਸਮੇਂ ਤੱਕ ਇਹ ਤੁਹਾਡਾ ਸੰਸਾਰ ਜਿਹੜਾ ਤੁਸੀਂ ਬਣਾਇਆ ਹੈ, ਜਦੋਂ ਤੱਕ ਇਹ ਸੰਸਾਰ ਰਹੇਗਾ, ਉਸ ਸਮੇਂ ਤੱਕ ਮੇਰੀ ਕਿਸੇ ਵੀ ਥਾਂ ਤੇ ਮੌਤ ਨਾ ਹੋਵੇ। ਜਿੰਨੀ ਵੀ ਦੁਨੀਆਂ ਤੁਸੀਂ ਬਣਾਈ ਹੈ, ਜਿੰਨਾ ਚਿਰ ਤੁਹਾਡੀ ਦੁਨੀਆਂ, ਸੂਰਜ, ਚੰਦ, ਆਕਾਸ਼, ਖੰਡ, ਬ੍ਰਹਿਮੰਡ, ਜੋ ਕੁਝ ਵੀ ਜਿੰਨਾ ਸਮਾਂ ਰਹਿਣਾ, ਓਨਾ ਸਮਾਂ ਮੇਰੀ ਮ੍ਰਿਤਯੂ ਨਾ ਹੋਵੇ।
ਅੰਤਰ ਵਹਿਰ ਤੁਨ ਰਾਤੇ, ਹਮਕ ਭਾਂਤ ਕੀ ਸ਼ਤਰੰਜ ਜਾਤੇ।
ਮਹਾਰਾਜ, ਇਹਨਾਂ ਚੀਜ਼ਾਂ ਵਿੱਚੋਂ ਕਿਹੇ ਥਾਂ ਮ੍ਰਿਤ ਨਾ ਹੋ ਤੁਹਾਡੀ, ਕਿਹੜੀ ਇਹੋ ਜਿਹੀ ਥਾਵਾਂ ਵਿੱਚੋਂ ਮੇਰੀ ਕਿਧਰੇ ਮੌਤ ਨਾ ਹੋਵੇ, ਕਿਹੜੀਆਂ ਅੰਦਰ ਮੇਰੀ ਮੌਤ ਨਾ ਹੋਵੇ ਤੇ ਬਾਹਰ ਮੌਤ ਨਾ ਹੋਵੇ, ਨਾ ਹੀ ਦਿਨ ਵੇਲੇ ਮੌਤ ਹੋਵੇ ਤੇ ਨਾ ਹੀ ਰਾਤ ਵੇਲੇ, ਤੇ ਜਿੰਨੀਆਂ ਵੀ ਸ਼ਸਤਰਾਂ ਦੀਆਂ ਪ੍ਰਕਾਰਾਂ ਦੀਆਂ ਜਾਤੀਆਂ ਹਨ, ਖੰਜਰ, ਬਿਛੂਆ, ਤਲਵਾਰ, ਨੁਗਦੇ, ਜੋ ਕੁਝ ਵੀ ਜਿੰਨੇ ਵੀ ਸ਼ਸਤਰ ਹਨ, ਉਹ ਜਿੰਨੀਆਂ ਪ੍ਰਕਾਰ ਦੀਆਂ ਸ਼ਸਤਰਾਂ ਦੀਆਂ ਜਾਤੀਆਂ, ਉਹਨਾਂ ਵਿੱਚੋਂ ਕਿਸੇ ਪ੍ਰਕਾਰ ਦਾ ਸ਼ਸਤਰ ਮੈਨੂੰ ਅਸਤਰ ਵੀ ਮਾਰ ਨਾ ਸਕੇ।
ਛੇਤੀ ਆਕਾਸ਼ ਗਿਰ ਗੈਨ ਕਠੋਰਾ, ਯੱਖ ਸੁਰ ਅਸੁਰ ਪੰਨੰਗ ਘੋਰਾ।
ਨਾ ਹੀ ਮੈਨੂੰ, ਮੈਂ ਧਰਤੀ ਤੇ ਮਰਾਂ ਤੇ ਨਾ ਹੀ ਆਕਾਸ਼ ਤੇ, ਤੇ ਨਾ ਹੀ ਪਹਾੜ ਤੇ, ਨਾ ਕਿਸੇ ਖਾਈ ਵਿੱਚ, ਨਾ ਸਮੁੰਦਰ ਤੇ, ਨਾ ਜਲ ਤੇ, ਨਾ ਥਲ ਤੇ, ਨਾ ਹੀ ਕੋਈ ਮੈਨੂੰ ਜਕਸ਼ ਮਾਰ ਸਕੇ, ਨਾ ਕੋਈ ਦੇਵਤਾ ਤੇ, ਨਾ ਕੋਈ ਰਾਕਸ਼ ਤੇ, ਨਾ ਹੀ ਕੋਈ ਮਨੁੱਖ ਮਾਰ ਸਕੇ। ਇਹ ਜਿੰਨੇ ਵੀ ਨਾਮ ਦਿੱਤੇ ਹੈ ਭਗਵਾਨ ਕੀ ਇਹਨਾਂ ਚੀਜ਼ਾਂ ਨਾਲ ਮੇਰੀ ਮ੍ਰਿਤੂ ਨਾ ਹੋਵੇ,
ਇਨ ਤੇ ਕਬੂ ਨਾ ਹੋਵੇ ਮ੍ਰਿਤੂ ਮੇਰੀ, ਦੁੰਦ ਯੁੱਧ ਕੋ ਕਰੇ ਨਾ ਹੇਰੀ।
ਸੱਪ ਮੋ ਜਿੰਨੇ ਵੀ ਵੱਡੇ ਵੱਡੇ ਪੰਛੀ ਹਨ ਜਿਹੜੇ ਜੀਵਾਂ ਨੂੰ ਮਾਰਨ ਵਾਲੇ ਨੇ, ਕਿਸੇ ਵੀ ਵੱਡੇ ਸੱਪ ਤੋਂ ਜਾਂ ਕਿਸੇ ਵੱਡੇ ਸ਼ਿਕਾਰੀ ਜਾਨਵਰ ਤੋਂ, ਇਹਨਾਂ ਚੀਜ਼ਾਂ ਨਾਲ ਮੇਰੀ ਮੌਤ ਨਾ ਹੋਵੇ। ਜਿਹਨਾਂ ਤੋਂ ਬੰਦਿਆਂ ਨੂੰ ਡਰ ਰਹਿੰਦਾ ਹੋ, ਕਿਸੇ ਤਰ੍ਹਾਂ ਦੇ ਵੀ ਜਿਹੜੇ ਸਰੀਰ ਨੂੰ ਖਤਮ ਕਰਨ ਵਾਲੇ ਨੇ, ਇਹਨਾਂ ਚੀਜ਼ਾਂ ਨਾਲ ਮੇਰੀ ਮ੍ਰਿਤੂ ਨਾ ਹੋਵੇ।
ਜੋ ਸਭ ਆਇਤ ਮਨ ਤੁਮਾਰੀ, ਕਿਉਂ ਹੈ ਮਨ ਆਇਤ ਅਨੁਸਾਰੇ।
ਇਸੇ ਤਰ੍ਹਾਂ ਮਹਾਰਾਜ, ਨਾ ਤਾਂ ਮੈਨੂੰ ਕੋਈ ਜੰਗ ਵਿੱਚ ਜਿੱਤ ਸਕੇ ਤੇ ਨਾ ਹੀ ਕੋਈ ਮੈਨੂੰ ਘਰ ਵਿੱਚ ਬੈਠਿਆਂ ਮਾਰ ਸਕੇ। ਤੇ ਮਹਾਰਾਜ, ਜਿਵੇਂ ਤੁਹਾਡੀ ਸਾਰੇ ਦੇਵਤੇ, ਸਾਰੀ ਧਰਤੀ, ਖੰਡ ਬ੍ਰਹਿਮੰਡ, ਮਨੁੱਖ, ਰਾਕਸ ਜਿਵੇਂ ਤੁਹਾਡੀ ਆਗਿਆ ਪਾਲਣ ਕਰਦੇ ਨੇ, ਇਸੇ ਤਰ੍ਹਾਂ ਸਾਰੀ ਦੁਨੀਆਂ ਦੇ ਦੇਵਤੇ, ਰਾਕਸ ਸਭ ਮੇਰੀ ਵੀ ਆਗਿਆ ਪਾਲਣਾ ਕਰਨਾ।
ਇੱਕ ਰਾਜ ਅਵਨੀ ਹੈ ਕਰੋ, ਸਕਲ ਬੈਰੀਅਨ ਛਿਨ ਮੈਂ ਹਰੋ।
ਇੱਕ ਧਰਤੀ ਦੇ ਉੱਪਰ ਮੈਂ ਪੂਰਾ ਰਾਜ ਕਰਾਂ, ਸਾਰੀ ਧਰਤੀ ਤੇ ਇੱਕ ਸਾਲ ਮੇਰਾ ਰਾਜ ਹੋਵੇ, ਤੇ ਜਿੰਨੇ ਵੀ ਮੇਰੇ ਬੈਰੀ ਨੇ, ਮੇਰੇ ਦੁਸ਼ਮਣ ਨੇ, ਉਹਨਾਂ ਨੂੰ ਮੈਂ ਜਿੱਤ ਲਵਾਂ। ਵਿੱਚੇ ਗੱਲ ਆ ਗਈ, ਜੇ ਬੈਰੀ ਜੇ ਬ੍ਰਹਮਾ ਨੂੰ ਹੀ ਬਣਾ ਲਵੇ ਤੇ ਫਿਰ ਬ੍ਰਹਮਾ ਨੂੰ ਵੀ ਜਿੱਤ ਸਕਦਾ। ਜੇ ਆਖਿਆ ਕਿ ਪਹਿਲਾਂ ਤੇ ਕਹਿੰਦਾ ਵੀ ਮੈਨੂੰ ਧਰਤੀ ਦੇ ਰਾਜ ਚਾਹੀਦਾ, ਨਾਲੇ ਕਹਿੰਦਾ ਵੀ ਮੈਨੂੰ ਬੈਰੀਆਂ ਨੂੰ, ਦੁਸ਼ਮਣਾਂ ਨੂੰ ਮੈਂ ਜਿੱਤ ਸਕਾਂ। ਜੇ ਦੁਸ਼ਮਣਾਂ ਨੂੰ ਕੀ ਪਤਾ ਇਹੋ ਜਿਹੇ ਬੰਦੇ ਦਾ, ਜਿਹੜਾ ਵਿਸ਼ਨੂੰ ਨੂੰ ਦੁਸ਼ਮਣ ਬਣਾਈ ਫਿਰਦਾ, ਉਹ ਬ੍ਰਹਮਾ ਨੂੰ ਵੀ ਬਣਾ ਸਕਦਾ। ਕਹਿੰਦਾ ਮਹਾਰਾਜ, ਮੈਂ ਜਿੰਨੇ ਵੀ ਮੇਰੇ ਦੁਸ਼ਮਣ ਹਨ ਉਹਨਾਂ ਨੂੰ ਮੈਂ ਜਿੱਤ ਸਕਾਂ, ਭਾਵ ਸਾਰੇ ਪਾਸਿਓਂ ਮੈਨੂੰ ਕੋਈ ਮੌਤ ਨਾ ਆਵੇ, ਇਹੋ ਜਿਹੇ ਫਲ ਮੰਗੇ।
ਲੋਕ ਪਾਲ ਅਧੀਨਾ,
ਜਿੰਨੇ ਵੀ ਦੇਵਤੇ ਨੇ, ਜਿੰਨੇ ਵੀ ਲੋਕ ਨੇ, ਸਭ ਦਿਸ਼ਾਵਾਂ ਦੇ ਦਿਸ਼ਪਾਲ, ਜੋ ਕੁਝ ਵੀ ਹੈ ਸੰਸਾਰ ਵਿੱਚ, ਉਹ ਸਭ ਮੇਰੇ ਅਧੀਨ ਰਹਿਣ। ਕੋਈ ਵੀ ਮੇਰੇ ਅਧੀਨ ਤੋਂ ਬਿਨਾਂ ਨਾ ਚੱਲੇ, ਮੇਰੇ ਹੁਕਮ ਤੋਂ ਬਿਨਾਂ ਕੋਈ ਨਾ ਆਪਣਾ ਕੰਮ ਕਰੇ।
ਰਾਜ ਕੀ ਸੁਣ ਕਰ ਬਾਨੀ, ਬੋਲਿਓ ਬ੍ਰਹਮਾ ਕਰ ਸੁਣ ਮਾਨੀ।
ਤਾਂ ਜਦੋਂ ਦੈਤ ਰਾਜ ਹਰਨਾਸ਼ ਦੀਆਂ ਗੱਲਾਂ ਸੁਣੀਆਂ, ਇਹ ਗੱਲ ਸੁਣ ਕੇ ਬ੍ਰਹਮਾ ਜੀ ਇਸ ਤਰ੍ਹਾਂ ਕਹਿਣ ਲੱਗੇ,
ਮਰ ਦੁਰਲਭ ਤੈ ਜਾ ਚਿੰਨ ਕੀਨੋ, ਤਦ ਪਦਿਓ ਮੈਂ ਤਪਵਦ ਚੀਨੋ।
ਬ੍ਰਹਮਾ ਜੀ ਕਹਿਣ ਲੱਗੇ ਵੀ ਤੂੰ ਵਰਤਾਂ ਬੜੇ ਦੁਰਲਭ ਮੰਗੇ ਹਨ, ਵੀ ਨਾ ਕੋਈ ਸੱਪ ਮਾਰੇ, ਨਾ ਕੋਈ ਪੰਛੀ ਮਾਰੇ, ਤੇ ਨਾ ਹੀ ਤੈਨੂੰ ਕੋਈ ਨੋ ਮਾਰ ਸਕੇ, ਨਾ ਅਸਤਰ ਨਾ ਸ਼ਸਤਰ। ਇੰਨੇ ਵਰ ਤੂੰ ਮੰਗ ਲੈ ਇੱਕੋ ਵਾਰੀ, ਤੇਰੀ ਮੌਤ ਕਿਸੇ ਤਰ੍ਹਾਂ ਨਾ ਹੋਵੇ, ਸਭ ਦੁਸ਼ਮਣ ਤੇਰੇ ਸਾਹਮਣੇ ਅਧੀਨ ਹੋ ਜਾਣ। ਇਹੋ ਜਿਹੇ ਵਰ ਜਿਹੜੇ ਤੂੰ ਮੰਗੇ ਬੜੇ ਦੁਰਲਭ ਹਨ, ਪਰ ਫਿਰ ਵੀ ਤੇਰੇ ਇੰਨੇ ਸਾਲ, ਜਿਹੜੇ ਇੰਨੇ ਖਰਬਾਂ ਸਾਲ ਤਪੱਸਿਆ ਕੀਤੀ ਹੈ ਨਾ, ਉਹਨਾਂ ਤਪੱਸਿਆ ਦਾ ਫਲ ਅਸੀਂ ਤੈਨੂੰ ਦੇਣਾ ਚਾਹੁੰਦੇ ਹਾਂ।
ਦੇਵ ਮਸਤ ਕੈ ਬ੍ਰਹਮਾ ਗਵਨਾ, ਪ੍ਰਾਪਤ ਭਇਓ ਆਪਣੇ ਭਵਨਾ।
ਇਹ ਬਚਨ ਕਹਿ ਕੇ ਬ੍ਰਹਮਾ ਜੀ ਹਰਨਾਕਸ਼ ਨੂੰ ਪੂਰੇ ਵਰ ਦੇ ਦਿੱਤੇ, ਤੇ ਹਰਨਾਕਸ਼ ਨੂੰ ਇਹ ਵਰ ਦਿੱਤਾ ਵੀ ਜੋ ਤੂੰ ਚਾਹੁੰਦਾ ਹੈ ਉਹ ਸਾਰੇ ਤੇਰੇ ਬਚਨ ਕਹੇ ਹੋਏ, ਤਥਾਸਤੂ ਕਹਿ ਕੇ ਤੇਰੇ ਸਾਰੇ ਬਚਨ ਪੂਰੇ ਹੋਣ। ਇਹ ਕਹਿ ਕੇ ਬ੍ਰਹਮਾ ਜੀ ਆਪਣੀ ਬ੍ਰਹਮਪੁਰੀ ਵਿੱਚ ਚਲੇ ਗਏ।
ਹਿਰਨ ਕਸ਼ਬ ਜਬ ਅਸ ਬਰ ਪਾਵਾ, ਭਰੇ ਉਹ ਹਰ ਹਿਰਦੇ ਹਰ ਖਾਵਾ।
ਜਦੋਂ ਹਰਨਾਕਸ਼ ਨੇ ਇਹ ਵਰ ਸੁਣ ਲਏ ਵੀ ਮੈਨੂੰ ਬ੍ਰਹਮਾ ਜੀ ਨੇ ਵਰ ਦਿੱਤਾ, ਇਹ ਜਾਣ ਕੇ ਮਨ ਵਿੱਚ ਬੜਾ ਖੁਸ਼ ਹੋਇਆ।
ਸਿਮਰਤ ਪ੍ਰਾਤ ਬਦ ਬਹਾਉਰ ਕਰੋਦਾ, ਸ੍ਰੀ ਵਿਸ਼ਨੂੰ ਸੰਗ ਕੀਨ ਬਿਰੋਦਾ।
ਤੇ ਜਿਹਨੇ ਮੇਰੇ ਭਰਾ ਨੂੰ ਮਾਰਿਆ ਸੀ, ਹੁਣ ਮੈਂ ਉਸ ਵਿਸ਼ਨੂੰ ਦੇ ਨਾਲ ਆਪਣਾ ਬਦਲਾ ਲਵਾਂ। ਸਭ ਤੋਂ ਪਹਿਲਾਂ ਮਨ ਵਿੱਚ ਇਹ ਠਾਣੀ, ਪਰ ਮਿਲਦਿਆਂ ਸਾਰੀ ਆਪਣੇ ਭਰਾ ਦੀ ਮੌਤ ਦਾ ਯਾਦ ਆ ਗਿਆ, ਤੇ ਗੁੱਸੇ ਦੇ ਵਿੱਚ ਆ ਕੇ ਵਿਸ਼ਨੂੰ ਦੇ ਨਾਲ ਵੈਰ ਭਾਵਨਾ ਰੱਖਣੀ ਸ਼ੁਰੂ ਕਰ ਦਿੱਤੀ।
ਪੂਰਨ ਤੀਨ ਲੋਕ ਕੋ ਜੀਤਾ ਪੰਨੰਗ ਨਰ ਸੁਰ ਭੇਤ ਹੈ ਪੀਤਾ।
ਜਿਨ੍ਹਾਂ ਦੇ ਵਿੱਚ ਇੰਨੀ ਤਪੱਸਿਆ ਸੀ, ਇੰਨਾ ਫਲ ਸੀ ਤੇ ਬੜਾ ਅਨੁਸਾਰ ਤਿੰਨਾਂ ਲੋਕਾਂ ਦੇ ਦੇਵਤਿਆਂ ਨੂੰ ਤਿੰਨਾਂ ਪਾਸੇ ਸਭ ਪਾਸੇ ਆਪਣੀ ਜੈ ਜੈਕਾਰ ਕਰਾ ਦਿੱਤੀ। ਤਿੰਨੇ ਲੋਕਾਂ ਦੇ ਆਪਣਾ ਰਾਜ ਕਰ ਦਿੱਤਾ, ਸਭ ਦੇਵਤਿਆਂ ਨੂੰ ਮਾਰ ਕੇ ਪਿੱਛੇ ਹਟਾ ਦਿੱਤਾ ਤੇ ਜਿੰਨੇ ਵੀ ਸੱਪ ਸੀ ਫਨੀਅਰ ਉਹ ਵੀ ਇਸ ਰਨਾਕਸ ਤੋਂ ਡਰਨ ਲੱਗ ਪਏ, ਕਿਉਂਕਿ ਉਹ ਵੀ ਡਰਦੇ ਸੀ ਵੀ ਉਹ ਸਾਨੂੰ ਮਾਰ ਸਕਦਾ ਪਰ ਅਸੀਂ ਨਹੀਂ ਉਹਨੂੰ ਮਾਰ ਸਕਦੇ। ਸੱਪ ਵੀ ਡਰਦੇ ਸੀ, ਮਨੁੱਖ ਵੀ ਡਰਦੇ ਸੀ, ਕਿਉਂਕਿ ਸੱਪ ਪਤਾਲ ਵਿੱਚ ਰਹਿੰਦੇ ਨੇ, ਉਹਨੇ ਪਤਾਲ 'ਤੇ ਵੀ ਆਪਣਾ ਕਬਜ਼ਾ ਕੀਤਾ ਹੋਇਆ ਸੀ। ਧਰਤੀ 'ਤੇ ਮਨੁੱਖ ਰਹਿੰਦੇ ਨੇ, ਮਨੁੱਖ ਵੀ ਡਰਦੇ ਸੀ ਅਤੇ ਆਕਾਸ਼ ਦੇ ਵਿੱਚ ਸਵਰਗਾਂ ਦੇ ਵਿੱਚ ਜਿਹੜੇ ਦੇਵਤੇ ਰਹਿੰਦੇ ਸੀ ਉਹ ਵੀ ਦੇਵਤੇ ਇਸ ਰਨਾਕਸ ਤੋਂ ਡਰਨ ਲੱਗ ਪਏ।
ਸਵਰਗ ਦਿਖੈ ਕੀਨੂ ਨਿਜ ਬਾਸਾ ਅਨਕ ਬਾਂਸ ਕੇ ਕਰਤ ਬਿਲਾਸਾ।
ਸਵਰਗ ਦੇ ਦੇਵਤਿਆਂ ਨੂੰ ਉੱਥੋਂ ਕੱਢ ਕੇ ਉੱਥੇ ਆਪ ਆਪਣਾ ਕਬਜ਼ਾ ਕਰ ਲਿਆ। ਸਵਰਗਾਂ ਦੇ ਵਿੱਚ ਬੜੇ ਸੁੱਖ ਦੇ ਨਾਲ ਬੜੇ ਭੋਗ ਵਿਲਾਸ ਕਰਦਾ ਸੀ।
ਖੀਰ ਫੇਨ ਸਮਸੇ ਜਾ ਤੈਵਾ ਪਦਮ ਰਾਗ ਕੇ ਆਸਨ ਜੈਵਾ।
ਕਹਿੰਦੇ ਜਿੱਥੇ ਜਿਵੇਂ ਦੁੱਧ ਦੀ ਝੱਗ ਹੁੰਦੀ ਹੈ ਨਾ, ਕਿੰਨੀ ਚਿੱਟੀ ਕਿੰਨੀ ਸਾਫ਼ ਉੱਜਲ ਹੁੰਦੀ ਹੈ, ਇਸੇ ਤਰ੍ਹਾਂ ਉੱਜਲ ਸੋਹਣਾ ਜਿਹਾ ਮੰਜਾ ਸੋਹਣਾ ਜਿਹਾ ਬਿਸਤਰਾ ਉਹਦਾ ਟੱਸਦਾ ਸੀ ਆਸਣ, ਤੇ ਉਹਦਾ ਸੋਹਣੇ ਦੇ ਆਸਣ ਤੇ ਸੋਹਣੀਆਂ ਸੋਹਣੀਆਂ ਮਣੀਆਂ ਨੱਕ ਹੀਰੇ ਮੋਤੀ ਜੜੇ ਹੋਏ ਸੀ। ਸਵਰਗ ਦੇ ਵਿੱਚ ਬੜੇ ਸੁੰਦਰ ਆਸਣ ਤੇ ਇੰਦਰ ਦੇ ਆਸਣ ਤੇ ਆਪ ਬਹਿੰਦਾ ਸੀ।
ਮਰਕ ਚਮਨ ਭੂਰ ਚਿੱਤਰ ਸੁਹਾਏ ਅਤਾ ਪਤਕ ਕੀ ਲਲਕ ਬਣਾਏ।
ਉਹਦੇ ਉੱਪਰ ਬੜੇ ਸੁੰਦਰ ਸੁੰਦਰ ਚੰਦੋਏ ਵਿਛਾਏ ਜਾਂਦੇ ਸੀ, ਉਹਦੇ ਥੱਲੇ ਬੜੇ ਸੋਹਣੇ ਸੋਹਣੇ ਕਾਲੀਨ ਵਿਛਾ ਕੇ ਬੜਾ ਉਹਨੂੰ ਸੁੱਖ ਦਿੰਦੇ ਸੀ, ਤੇ ਦੇਵਤਿਆਂ ਦੀਆਂ ਇਸਤਰੀਆਂ ਤੋਂ ਨਾਚ ਨਚਾ ਕੇ ਆਪਣੇ ਮਨ ਦੇ ਜਿੰਨੇ ਵੀ ਮਨ ਦੀਆਂ ਖੁਸ਼ੀਆਂ ਪੂਰੀਆਂ ਕਰਦਾ ਸੀ, ਨਵੇਂ ਨਵੇਂ ਹੁਲਾਸ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ ਸੀ।
ਵਿਭਿੰਨ ਬਚਿੱਤਰ ਤਨੇ ਬਿਤਾਨਾ ਮੁਕਤਨ ਕੀ ਝਾਲਰ ਬਿਦਨਾਨਾ।
ਬਹੁਤ ਪ੍ਰਕਾਰ ਦੇ ਨਵੇਂ ਨਵੇਂ ਸੋਹਣੇ ਤੋਂ ਸੋਹਣੇ ਰੰਗ ਸਵਰਗਾਂ ਦੇ ਦੇਖਦਾ ਸੀ। ਜਿੰਨੇ ਵੀ ਬ੍ਰਹਮਾ ਨੇ ਸਵਰਗਾਂ ਦੇ ਵਿੱਚ ਬਣਾਏ ਨੇ, ਸੋਹਣੇ ਸੋਹਣੇ ਬ੍ਰਹਮਾ ਨੇ ਜਿੰਨੇ ਵੀ ਸੰਸਾਰ ਵਿੱਚ ਸਵਰਗ ਵਿੱਚ ਸੁੱਖ ਨੇ, ਉਹ ਸਾਰੇ ਸੁੱਖ ਰੋਜ਼ ਦੇਖਦਾ ਸੀ। ਤੇ ਜਿੰਨੇ ਵੀ ਉਹਨਾਂ ਉੱਪਰ ਬੜੇ ਸੋਹਣੇ ਸੋਹਣੇ ਚੰਦੋਏ ਲਾਉਂਦੇ ਸੀ, ਉਹਨਾਂ ਨਾਲ ਮੋਤੀਆਂ ਦੀਆਂ ਝਾਲਰਾਂ ਸੋਹਣੇ ਸੋਹਣਾ ਪ੍ਰਕਾਰ ਸੁੰਦਰ ਸੁੰਦਰ ਆਸਣ ਡਾਉਂਦੇ ਸੀ ਤੇ ਉਹਨਾਂ ਆਸਣਾਂ ਦੇ ਹਰਨਾਕਸ਼ ਬਹਿੰਦਾ ਸੀ। ਜਿਹੜੀਆਂ ਥਾਵਾਂ ਦੇਵਤਿਆਂ ਦੀਆਂ ਸੀ ਉਹ ਸੋਹਣੀਆਂ ਥਾਵਾਂ ਦੇਵਤਿਆਂ ਨੂੰ ਕੱਢ ਕੇ ਉੱਥੇ ਆਪ ਰਾਜ ਕਰ ਦਿੱਤਾ।
ਚੰਦ ਬਦਨ ਜੇ ਦੇਵ ਬਦੂਤੀ ਜਿਨ ਸਭ ਜਗ ਕੀ ਉਪਮਾ ਲੁੱਟੇ।
ਜਿਹੜੀ ਦੇਵਤਿਆਂ ਦੀਆਂ ਇਸਤਰੀਆਂ ਸੀ ਜਿਹਨਾਂ ਦਾ ਮੁੱਖ ਚੰਦਰਮਾ ਦੇ ਵਾਂਗੂ ਸੀ, ਜਿਹਨਾਂ ਨੇ ਸਾਰੇ ਸੰਸਾਰ ਦੀਆਂ ਪ੍ਰਭਾ ਸਾਰੇ ਸੰਸਾਰ ਦੀ ਕ੍ਰਾਂਤੀ ਜਿਹਨਾਂ ਦੇ ਮੁੱਖ ਤੇ ਰਹਿੰਦੀ ਸੀ, ਜਿਹੜੀਆਂ ਪਵਿੱਤਰ ਤੇ ਸਭ ਤੋਂ ਉੱਜਲ ਇਸਤਰੀਆਂ ਸੀ ਦੇਵਤਿਆਂ ਦੀਆਂ, ਉਹਨਾਂ ਇਸਤਰੀਆਂ ਦੇ ਕੋਲੋਂ ਉੱਥੇ ਉਹਨਾਂ ਦੇ ਕੋਲੋਂ ਨਾਚ ਨਚਾ ਕੇ ਆਪਣੇ ਮਨ ਦੇ ਹੁਲਾਸ ਪੂਰੇ ਕਰਦਾ ਸੀ।
ਅਸ ਪ੍ਰਕਾਰ ਜਦ ਸੁਰਗ ਅਧਾਰਾ ਭੋਗਤ ਪਾਰੈ ਤਾਏ ਵਜਾਰਾ।
ਕਾਫੀ ਸਮਾਂ ਇਸੇ ਤਰ੍ਹਾਂ ਬੜੇ ਸੁੱਖ ਦੇ ਨਾਲ ਆਪਣੇ ਆਪਣੇ ਬਲ ਦੇ ਨਾਲ ਆਪਣੇ ਜ਼ੋਰ ਦੇ ਨਾਲ ਸਵਰਗ ਵਿੱਚ ਬਹੁਤ ਤਰ੍ਹਾਂ ਦੇ ਭੋਗ ਵਿਲਾਸ ਕਰਨੇ ਕੀਤੇ।
ਇਸ ਲੋਕ ਪਤੀ ਸਗਰੇ ਜਬੀ ਵੈਸੇ ਉਹ ਸਿੰਘਾਸਨ ਪਰ ਤਬੇ।
ਜਦੋਂ ਧਰਤੀ ਤੇ ਆਕਾਸ਼ ਪਤਾਲ ਸਵਰਗ ਸਾਰੇ ਪਾਸੇ ਆਪਣਾ ਰਾਜ ਕਰ ਲਿਆ, ਸਾਰਿਆਂ ਨੂੰ ਜਿੰਨੇ ਵੀ ਰਾਜੇ ਸੀ ਉਹਨਾਂ ਨੂੰ ਮਾਰ ਕੇ ਧਰਤੀ ਵਾਲਿਆਂ ਨੂੰ ਵੀ ਮਾਰ ਦਿੱਤਾ, ਪਤਾਲ ਵਾਲੇ ਵੀ ਖਤਮ ਕਰ ਦਿੱਤੇ, ਸਵਰਗ ਦੇ ਵਿੱਚੋਂ ਦੇਵਤਿਆਂ ਨੂੰ ਵੀ ਭਜਾ ਦਿੱਤਾ। ਸਾਰੇ ਪਾਸੇ ਜਦੋਂ ਆਪਣਾ ਰਾਜ ਕਰ ਲਿਆ, ਸਿੰਘਾਸਨ ਤੇ ਬੈਠਿਆ,
ਲੋਕ ਪਾਲ ਲੈ ਸਕਲੇ ਉਪਾਇਨ ਦਖਿਨ ਪੂਜਨ ਪੇਤੇ ਪਾਇਨ।
ਇਸੇ ਸਮੇਂ ਇਹਦਾ ਹਿਸਾਬ ਦੇਖ ਕੇ ਵੀ ਇਹਨੇ ਸਾਰੇ ਪਾਸੇ ਰਾਜ ਕਰ ਲਿਆ, جہے لوک پال سی دش پال سی یہ اوپر ٹاوا لے کے
سچن پوجت بھیتے پائن
اسی وقت پاس آ کے سب یہٹاوا چڑھاؤ سب یہ تو ڈرتے نے
برہما وشنو بہین گریشا اور لوک پتی ناوے سیتھا
برہما دے جنے بھی دیوتے سی وشنو ورگے بھی سب یہاں تو یہ تو ڈرنے لگ پائے سب دے من اندر برہما وشنو شیو جی پہاڑا دے راجے پانی دے راجے اندر من سب دے اندر ڈر پیدا ہو گیا جنہیں بھی دیوتے سی سب یہ زور تو یہ بل تو ڈرن لگ پے
اگر راج کی فرت ندیشو کمپت شکل گنیش نشیش
سارے پاسے یہ راج ہو رہا سی یہ جان کے سب ڈرتے سی شکر ورگے سورج ورگے چندرما ورگے وڈے وڈے دیوتے جڑے دھرتی تو دور رہندے سی وہ بھی اس کو ڈرتے سی
ایک بار جو بوے کھیتی لنے انک ویر ہے پن تیتے
انہیں کی کیتا ہرناکش نے بھی جڑا ایک بار کھیتی بو دیندا سی وہ کھیتی بار بار کٹ کٹ کے انہوں بوڑ دی لوڑ نہیں پیندی سی ایسا سسٹم کر دیتا ایسا سبھا بنا دیتا بھی ایک بار کھیتی بو دیو اسے نو کٹی جاؤ وہ بار جب کٹتے سی پھر اونی ہو جاتی سی تے اسی طرح دھرتی کا ویوہار ختم ہوتا سی جڑا دیوتیاں دی پرکریا سی دیو گنا بھی ختم ہونا تے نواں بننا پیدا ہونا مد ہونا انت ہونا وہ پرکریا ختم ہون لگ گئی انہیں ایسا سبھا کر دیتا بھی جنہوں کھیتی کرتے سی ایک بار وڈ لیندے سی انہیں پھر پیدا ہو جاتی سی اپنے حساب دے نال کھیتی نو چلانا شروع کر دیتا
اگر دند تر سب کے سیسا سر ویاکل پہ شہد سریشا
تے سارے دے دیوتیاں نے من اندر ڈر ہو گیا بھی یہ تو سارا کچھ اپنے آپ کرن لگ پیا تے ساڈے جننے بھی کام نے جڑیاں اکال پرکھ نے ساڈیاں سیواواں لائیاں نے انہاں کماں نوں تاں انہیں روک پا دتے اے تاں اپنے کام جو چاہے وہ کردا ہے اے جان کے سارے دیوتے اندر ورگے بھی سب دیوتے ڈر من کے
سب مل گئے شرن کرتا را وہ پرکار کو سجاتی اچارا
سب دیوتے مل کے برہما جی دی شرن وچ گئے تے برہما نو نال لے کے شیو جی وشنو سب کٹھے ہو کے اس کار پورک دے اگے جا کے سب نے کرتار کرتار کہہ کے بینتیاں کیتیاں سب نے نمسکار کر کے اکال پورک نو آرادنا کیتا
پار برہم کل نج بھگوانتا شری پرمیشور کملا کنتا
سب دیوتے برہما وشنو شیو جی ورگے بھی اندر ورگے بھی ڈر چکے سن ہرناکش دی برتی تو سب نے اس اکال پورکھ اگے بینتیاں کرنی آرمبھ کر دیتیاں کہ پار برہم سروپ ہے اکال پورکھ بھگوان سب دے مالک ہے سوامی جی تسی سب تو وڈے ہو سب تو سمرتھوان ہو
دین دیا گوبند انتا سنت شرون بنتی سنتا
جدوں ساریاں نے بینتیاں کیتیاں منیاں نے نارد منی ورگیاں نے سنتاں نے سب نے اس اکال پورکھ اگے بار بار بینتیاں کیتیاں اے سوامی دینا دے ندیالو ستگرو صاحب جی کرپا کرو سب بینتیاں کر رہے سی یہ سب دیا بینتیاں سن کے بھگوان سوامی جی
آرت ہرن بھگت نج پالک دکھ دائی دشتن کو کالک
اے سوامی جی جڑے اکال پورکھ جی سب دیا بینتیاں سن کے جڑے اکال پورکھ جی دکھاں دا ناش کرن والے ہن سنتاں جیواں دی رکھیا کرن والے دشتاں دا ناش کر کے سنتاں دی رکھیا کر کے دھرم دا پرسار کردے ہن
ست چت آنند روپ مکنتا نمو نمو ਤਾਂ ਉਹ ਪਗ ਚੁੱਕ ਕੰਦਾ
ਸਾਰੇ ਦੇਵਤੇ ਬੇਨਤੀਆਂ ਕਰ ਰਹੇ ਸਵਾਮੀ ਜੀ ਸਤ ਚੇਤਨ ਅਨੰਦ ਸਰੂਪ ਇਹ ਮੁਕਤੀ ਦੇ ਦਾਤੇ ਹੇ ਸਵਾਮੀ ਅਕਾਲ ਪੁਰਖ ਜੀ ਤੁਹਾਡੇ ਕੋਲੋਂ ਸਭ ਪ੍ਰਕਾਰ ਦੇ ਫਲ ਮਿਲਦੇ ਹਨ ਤੇ ਤੁਸੀਂ ਸਭ ਨੂੰ ਸੁੱਖ ਦੇਣ ਵਾਲੇ ਐਸੇ ਤੁਹਾਡੇ ਸਰੂਪ ਨੂੰ ਵਾਰ ਵਾਰ ਨਮਸਕਾਰਾ ਹਨ ਵਾਰ ਵਾਰ ਨਮਸਕਾਰਾ ਹਨ
ਅਰੇ ਪੀਰ ਅਮਰੀ ਜਗ ਸਾਈ ਸਾਨੂੰ ਦੇ ਸਭੇ ਨੂੰ ਦੁੱਖ ਦਾਏ
ਸਭ ਬੇਨਤੀਆਂ ਕਰਦੇ ਹੈ ਸਵਾਮੀ ਜੀ ਕਿਰਪਾ ਕਰਕੇ ਸਾਡੀ ਪੀੜਾ ਹਾਰ ਦਿਓ ਸਾਡੀ ਦੁੱਖ ਸਾਡੀਆਂ ਚਿੰਤਾ ਖਤਮ ਕਰ ਦਵੋ ਇਹ ਜਿਹੜਾ ਹਰਨਾਕਸ਼ ਦੈਤ ਹੈ ਰਾਕਸ਼ ਹੈ ਇਹ ਆਪਣੀ ਬਿਰਤੀ ਰੱਖਦਾ ਹੈ ਸਭ ਪਾਸੇ ਆਪਣੇ ਕੰਮ ਕਰਦਾ ਤੇ ਜਿਹੜੇ ਸਾਡੇ ਕੰਮ ਨੇ ਦੇਵਤਿਆਂ ਦੇ ਉਹ ਕੰਮ ਵੀ ਇਹਨੇ ਆਪ ਕਰ ਦਿੱਤੇ ਤੇ ਸਾਡੇ ਕਾਰਜ ਸਾਡੇ ਸਵਰਗਾਂ ਤੇ ਵੀ ਆਪ ਰਾਜ ਕਰੀ ਬੈਠਾ ਇਸ ਤਰ੍ਹਾਂ ਵਾਰ ਵਾਰ ਬੇਨਤੀਆਂ ਕਰਦੇ ਸਵਾਮੀ ਜੀ ਸਾਡੀ ਪੀੜਾ ਸਾਡੇ ਦੁੱਖ ਖਤਮ ਕਰਨਾ ਕਰੋ
ਦੈਂਤ ਸਭੇ ਨੂੰ ਦੁੱਖ ਦਾਈ
ਇਹ ਜਿਹੜਾ ਦੈਂਤ ਹੈ ਰਾਕਸ਼ਸ ਹੈ ਇਹ ਸਭ ਨੂੰ ਦੁੱਖ ਦਿੰਦਾ ਇਸ ਰਾਕਸ਼ਸ ਨੂੰ ਮਾਰਨਾ ਕਰੋ
ਇਸ ਬਿਜ ਕੀ ਜਮ ਬਿਨਤੀ ਠਾਨੀ ਭਈ ਗਗਨ ਤੇ ਅਮਰਨ ਬਾਨੀ
ਜਦੋਂ ਦੇਵਤਿਆਂ ਨੇ ਸਭ ਨੇ ਬੇਨਤੀਆਂ ਕੀਤੀਆਂ ਅਕਾਲ ਪੁਰਖ ਨੇ ਜਦੋਂ ਸਭ ਦੇਵਤਿਆਂ ਦੀਆਂ ਬੇਨਤੀਆਂ ਸੁਣ ਕੇ ਆਕਾਸ਼ ਦੇ ਵਿੱਚੋਂ ਆਕਾਸ਼ ਬਾਣੀ ਹੋਈ ਦੇਵਤਿਆਂ ਨੇ ਉਹ ਬਾਣੀ ਸੁਣਨਾ ਕੀਤੀ
ਜਿਨ ਪੈ ਧਰ ਚਿੰਤ ਕਰ ਹਾਨੀ ਦੇਤ ਦੁਸ਼ਟਤਾ ਮੈਂ ਸਭ ਜਾਨੀ
ਅਕਾਲ ਪੁਰਖ ਜੀ ਦੀ ਬਾਣੀ ਹੋਈ ਵਚਨ ਹੋਇਆ ਕਹਿੰਦੇ ਦੇਵ ਜਨੋ ਜਿਹੜੇ ਰਾਕਸ਼ਸ ਦਾ ਤੁਸੀਂ ਸਾਰੇ ਡਰ ਮੰਨਦੇ ਹੋ ਜਿਹੜੇ ਰਾਕਸ਼ਸ ਰਾਕਸ਼ ਦੇ ਕੋਲੋਂ ਇੰਨਾ ਡਰ ਜਿਹਦੇ ਕਰਕੇ ਤੁਸੀਂ ਮੇਰੇ ਕੋਲ ਆਏ ਹੋ ਉਸ ਰਾਕਸ਼ਸ ਦੀ ਜਿਹੜੀ ਦੁਸ਼ਟ ਮੱਤ ਹੈ ਜਿੰਨੀ ਭੈੜੀ ਮੱਤ ਹੈ
ਸ਼ੁਭ ਸਾਧੂ ਕਰ ਵਿਰੋਧ ਤੇ ਬਿਨ ਅਪਰਾਧੋ
ਤੇ ਕਹਿੰਦੇ ਇਸੇ ਰਾਕਸ਼ਸ ਦੇ ਘਰ ਇਸੇ ਦੁਸ਼ਟ ਦੇ ਘਰ ਜਿਹਦੀ ਆਪਣੀ ਬੜੀ ਭੈੜੀ ਮੱਤ ਹੈ ਇਸ ਮਾੜੀ ਮੱਤ ਵਾਲੇ ਰਾਕਸ਼ਸ ਦੇ ਘਰ ਜਿਹੜਾ ਪੁੱਤਰ ਪੈਦਾ ਹੋਵੇਗਾ ਨਾ ਉਹ ਪੁੱਤਰ ਬਹੁਤ ਸਾਧੂ ਬਿਰਤੀ ਵਾਲਾ ਹੋਵੇਗਾ
ਕਰ ਵਿਰੋਧ ਤੇ ਬਿਨ ਅਪਰਾਧੋ
ਉਹ ਇਹਦੇ ਨਾਲ ਵਿਰੋਧ ਭਾਵਨਾ ਰੱਖੇਗਾ ਤੇ ਉਹਦੇ ਤੋਂ ਉਹ ਇਹਦੇ ਤੋਂ ਡਰੇਗਾ ਨਹੀਂ ਉਸ ਅਕਾਲ ਪੁਰਖ ਦਾ ਨਾਮ ਜਪੇਗਾ ਤੇ ਸਾਧੂਆਂ ਦੀ ਰੱਖਿਆ ਕਰਨ ਵਾਲਾ ਹੋਵੇਗਾ ਉਹ ਸਾਧੂਆਂ ਨੂੰ ਸੰਤਾਂ ਨੂੰ ਉਭਾਰੇਗਾ ਸਭ ਪਾਸੇ ਨਾਮ ਜਪਾਵੇਗਾ ਤੇ ਇਹਦਾ ਵਿਰੋਧ ਕਰੇਗਾ ਹਰਨਾਕਸ਼ ਦਾ
ਤਬ ਮੈਂ ਪ੍ਰਗਟ ਹੋਏ ਜਗ ਮਾਈ ਤੂੜਨ ਹਨੋ ਨਾ ਛਾਦੋ ਤਾਈ
ਭਗਤ ਪ੍ਰਹਿਲਾਦ ਜੀ ਭਾਈ ਬਾਲਾ ਜੀ ਨੂੰ ਦੱਸ ਰਹੇ ਹਨ ਇਹਨੇ ਭਾਈ ਬਾਲਾ ਜੀ ਅਕਾਲ ਪੁਰਖ ਦੇ ਬਚਨਾਂ ਨੂੰ ਸੁਣ ਕੇ ਦੇਵਤਿਆਂ ਦੇ ਮਨ ਅੰਦਰ ਠੰਡਕ ਪੈ ਗਈ ਵੀ ਹੁਣ ਭਗਵਾਨ ਜੀ ਨੇ ਜਿਹੜਾ ਬਚਨ ਕੀਤਾ ਹੈ ਉਹ ਬਚਨ ਪੂਰਾ ਹੋਵੇਗਾ ਇਸ ਰਣਾਕਸ਼ ਦੇ ਘਰ ਦੁਸ਼ਟ ਦੇ ਘਰ ਇਹਦਾ ਪੁੱਤਰ ਜਿਹੜਾ ਪੈਦਾ ਹੋਵੇਗਾ ਉਹੀ ਇਹਦਾ ਨਾਸ਼ ਕਰੇਗਾ ਇਹ ਜਾਣ ਕੇ ਦੇਵਤੇ ਬੜੇ ਪ੍ਰਸੰਨ ਹੋਏ ਤੇ ਥੋੜੇ ਸਮੇਂ ਪਿੱਛੋਂ ਮੇਰਾ ਅਵਤਾਰ ਮੈਨੂੰ ਭਗਵਾਨ ਜੀ ਨੇ ਇਸ ਧਰਤੀ ਤੇ ਭੇਜਿਆ
ਸੁਣ ਕਰ ਅਮਰ ਕਿਰਨ ਕੀ ਬਾਨੀ ਸਿਰ ਨਿਵਾਏ ਕਰ ਬੰਧਨ ਠਾਨੀ
ਇਸ ਤਰ੍ਹਾਂ ਦੇਵਤਿਆਂ ਨੇ ਆਕਾਸ਼ ਬਾਣੀ ਸੁਣ ਕੇ ਅਕਾਲ ਪੁਰਖ ਜੀ ਨੂੰ ਨਮਸਕਾਰਾਂ ਕੀਤੀਆਂ
ਨਿਜ ਨਿਜ ਗਏ ਸਥਾਨ ਤਬ ਚਰ ਨਿਸ਼ਚੈ ਮਨ ਮਾਏ
ਸਾਰੇ ਦੇਵਤੇ ਮਨ ਚ ਨਿਸ਼ਚੈ ਹੋ ਗਿਆ ਸਭ ਨੂੰ ਪਤਾ ਲੱਗ ਗਿਆ ਵੀ ਜਿਹੜਾ ਅਕਾਲ ਪੁਰਖ ਜੀ ਨੇ ਬਚਨ ਕੀਤਾ ਉਹ ਬਚਨ ਪੂਰਾ ਹੋਣਾ ਸਭ ਨਿਸ਼ਚੈ ਕਰਕੇ ਮਨ ਚ ਸੁੱਖ ਲੈ ਕੇ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਗਏ
ਗਿਆਨੀ ਰੁਹਨ ਹੈ ਦੇਵਤ ਅਬ ਕਸ਼ਟ ਨਸ਼ਟ ਰਹਿ ਜਾਏ
ਸਭ ਨੇ ਜਾਣ ਲਿਆ ਵੀ ਹੁਣ ਰਾਕਸ਼ ਮਾਰਿਆ ਜਾਵੇਗਾ ਤੇ ਸਭ ਦੇ ਦੁੱਖ ਦੂਰ ਹੋ ਜਾਣਗੇ ਇਹ ਜਾਣ ਕੇ ਸਭ ਦੇ ਮਨ ਅੰਦਰ ਸ਼ਾਂਤੀ ਹੋ ਗਈ ਤੇ ਭਗਤ ਪ੍ਰਹਿਲਾਦ ਜੀ ਦੱਸ ਰਹੇ ਨੇ ਕਹਿੰਦੇ ਵੀ ਜਦੋਂ ਦੇਵਤੇ ਖੁਸ਼ ਹੋ ਗਏ ਤੇ ਥੋੜੇ ਸਮੇਂ ਪਿੱਛੋਂ ਅਸੀਂ ਇਸ ਧਰਤੀ ਤੇ ਆਏ ਤੇ ਸਮਾਂ ਐਸਾ ਬਣਿਆ ਵੀ ਸਾਡੇ ਪਿਤਾ ਜੀ ਨੇ ਸਾਨੂੰ ਪੜ੍ਹਨ ਵਾਸਤੇ ਭੇਜਿਆ, ਜਿਹੜੇ ਸੰਡੇ ਮਰਕੇ ਦੀ ਸਾਖੀ ਹੈ ਉਹ ਵੀ ਤੇ ਹੋਰ ਜਿੰਨਾ ਵੀ ਭਗਤ ਪ੍ਰਹਿਲਾਦ ਜੀ ਦਾ ਪੂਰਾ ਇਤਿਹਾਸ ਉਹ ਭਗਤ ਪ੍ਰਹਿਲਾਦ ਜੀ ਆਪ ਸੁਣਾ ਰਹੇ ਨੇ, ਉਹ ਆਪਾਂ ਅਗਲੇ ਪ੍ਰਕਰਣਾਂ ਦੇ ਸ਼ਰਵਣ ਕਰਾਂਗੇ ਜੀ। ਸੋ ਸਤਿਗੁਰੂ ਮਹਾਰਾਜ ਜੀ ਦੀਆਂ ਗੁਰੂ ਕਾ ਇਤਿਹਾਸ ਸੁਣਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਗੁਰੂ ਪਾਤਸ਼ਾਹ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 ਪਾਰ ਬ੍ਰਹਮ ਅਵਨਾਸੀ ਅਵਨਾਸ਼ ਸਰਨ ਜੋ ਖੰਡ